ਅਜੇ ਵੀ ਜੋਬ ਲੱਭਦੇ ਨੇ ਤਾਂ ਉਹਨਾਂ ਲਈ ਸਾਡੇ ਕੋਲ ਇਸ ਕੰਟਰੈਕਟ ਤੇ ਦੂਜੇ ਦੇ ਉੱਤੇ ਵੀ ਓਪਨਿੰਗਸ ਹੈਗੀਆਂ ਨੇ ਤੇ ਉਹ ਅੱਜ ਵੀ ਆ ਸਕਦੇ ਨੇ, ਸੈਟਰਡੇ ਸੰਡੇ ਨੂੰ ਵੀ ਆ ਸਕਦੇ ਨੇ। ਜੇ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਐਜ਼ ਏਜ਼ਡ ਡਰਾਈਵਰ ਜਾਂ ਡੀਜ਼ਡ ਡਰਾਈਵਰ ਜਾਂ ਫੋਰਥ ਲਿਫਟ ਆਪਰੇਟਰ ਜਾਂ ਡਾਕ ਵਰਕਰ, ਸੁਪਰਵਾਈਜ਼ਰ, ਡਿਸਪੈਚ, ਕੋਈ ਵੀ ਤੁਹਾਡੇ ਕੋਲ ਐਕਸਪੀਰੀਅੰਸ ਹੈ 2 ਸਾਲ ਦਾ, ਤੁਸੀਂ ਆ ਕੇ ਸਾਨੂੰ ਜੁਆਇਨ ਕਰ ਸਕਦੇ ਹੋ ਇਸ ਕੰਟਰੈਕਟ ਦੇ ਉੱਤੇ। ਜਿਹੜੀ ਜ਼ਿਆਦਾ ਇਨਫੋਰਮੇਸ਼ਨ ਆ 905-453-1400 ਤੇ ਲਈ ਜਾ ਸਕਦੀ ਹੈ, 9054531400। ਅੱਜ ਵੀ ਅਸੀਂ 6 ਵਜੇ ਤੱਕ ਜਿਹੜਾ ਹੈਗਾ ਐਪਲੀਕੇਸ਼ਨ ਤੇ ਰੋਡ ਟੈਸਟ ਲੈ ਰਹੇ ਹਾਂ ਤੁਹਾਡੇ। ਤੁਸੀਂ ਜੇ ਵਿਜ਼ਿਟ ਕਰਨਾ ਤਾਂ ਤੁਸੀਂ ਆਪਣੇ CBR ਤੇ ਐਸ ਟੈਕ ਨਾਲ ਲੈ ਕੇ ਆਉਣਾ ਤੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੇ ਅੱਜੇ ਰੋਡ ਟੈਸਟ ਲੈ ਕੇ ਤੁਹਾਨੂੰ 2 ਤਰੀਕ ਨੂੰ ਜਿਹੜਾ ਕੰਮ ਹੈ ਉਸ ਦੇ ਉੱਤੇ ਲਾ ਦਿੱਤਾ ਜਾਵੇਗਾ ਤੇ ਸੈਟਰਡੇ ਸੰਡੇ ਨੂੰ ਵੀ ਜਿਹੜੇ ਮੇਰੇ ਵੀਰ ਅੱਜ ਕੰਮ ਕਰਦੇ ਨੇ ਉਹ ਸੈਟਰਡੇ ਸੰਡੇ ਨੂੰ ਵੀ ਇਸ ਦੇ ਵਿੱਚ ਓਪਨ ਹਾਊਸ ਦੇ ਵਿੱਚ ਸਾਡੇ ਵਾਲੇ 'ਚ ਆ ਸਕਦੇ ਗਾ। ਓਪਨ ਹਾਊਸ ਆ ਉਹ ਸਿਰਫ ਡਿਕਸੀ ਵਾਲੇ ਆਫਿਸ ਦੇ ਵਿੱਚ ਕੋਟਲੀ ਪਾਰਕ ਐਂਡ ਡਿਕਸੀ ਦੇ ਏਰੀਏ ਦੇ ਵਿੱਚ ਲੱਗੇਗਾ। ਤੇ ਨਾਲ ਦੀ ਨਾਲ ਮੈਂ ਦੱਸਦਾ ਜਾਵਾਂ ਅਸੀਂ ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਲਾਵਲਾਜ, ਮੈਟਰੋ, ਫਲੈਟ ਬੈਡ ਡਿਵੀਜ਼ਨ ਦੇ ਉੱਤੇ ਵੀ ਹਾਇਰ ਕਰਦੇ ਹਾਂ। ਜੇ ਐਜ਼ ਏ ਬ੍ਰੋਕਰ, ਐਜ਼ ਏ ਡਰਾਈਵਰ ਤੁਸੀਂ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ, ਮੋਂਟਰੀਅਲ ਦੇ ਰਾਊਂਡ ਟ੍ਰਿਪ, ਆਰਵਾ ਦੇ ਰਾਊਂਡ ਟ੍ਰਿਪ, ਵਿੰਜ਼ਰ ਦੇ ਰਾਊਂਡ ਟ੍ਰਿਪ, ਸਾਰੇ ਇੰਟੇਰੀਓ ਦੇ ਵਿੱਚ ਤੇ ਆਊਟ ਆਫ ਇੰਟੇਰੀਓ ਵੀ ਅਸੀਂ ਕੈਨੇਡਾ ਵਾਈਡ ਕੰਮ ਕਰਦੇ ਹਾਂ। ਤੁਸੀਂ ਨਵੇਂ ਟਰੱਕਾਂ ਦੇ ਉੱਤੇ ਵਧੀਆ ਪੇ ਰੇਟਸ ਦੇ ਉੱਤੇ $24 DZ ਨੂੰ ਇਸ ਕੰਟਰੈਕਟ ਉੱਤੇ, $26 AZ ਨੂੰ ਦਿੱਤੇ ਜਾ ਰਹੇ ਨੇ। ਤੇ ਮੰਡੇ ਟੂ ਫਰਾਈਡੇ ਦਾ ਵਰਕ ਹੈ, ਬਹੁਤ ਕਲੀਨ ਕੰਮ ਹੈ, ਨਵੇਂ ਟਰੱਕ ਪਹੁੰਚੇ ਨੇ। ਜ਼ਿਆਦਾ ਜਾਣਕਾਰੀ ਲਈ ਯੂਨਾਈਟਡ ਗਰੁੱਪ ਆਫ ਕੰਪਨੀ ਦਾ ਹਿੱਸਾ ਬਣਨ ਲਈ ਟਰੱਕਿੰਗ ਵਨ ਸਟੋਪ ਜਿੱਥੇ ਤੁਸੀਂ ਆ ਸਕਦੇ ਹੋ, 905-453-1400, 905-453-1400।
ਨਾਲ ਦੀ ਨਾਲ ਡੇਵਿਡ ਹੈਡਲੀ ਦੀ ਜਿਹੜੀ ਸਟੋਰੀ ਬਿਹਾਈਂਡ ਦਾ ਹੈਡਲਾਈਨਸ ਹੈ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। 26/11 ਦੇ ਜਿਹੜੇ ਕੁਝ ਮਾਸਟਰ ਮਾਈਂਡ ਸੀਗੇ ਕਿੱਥੇ ਨੇ, ਉਹਨਾਂ ਦੀਆਂ ਸਾਰੀਆਂ ਸਟੋਰੀਜ਼, ਕੀ ਬੈਕਗਰਾਉਂਡ ਹੈ ਉਹਨਾਂ ਸਾਰਿਆਂ ਦੀ, ਕੌਣ ਸੀਗਾ ਮੇਜਰ ਇਕਬਾਲ, ਕੌਣ ਸੀਗਾ ਸਾਜਿਦ ਮੀਰ, ਕੌਣ ਸੀਗਾ ਡੇਵਿਡ ਹੈਡਲੇ, ਹਾਫਿਜ਼ ਸਈਦ ਇਹਦੇ ਵਿੱਚ ਕਿਸ ਤਰ੍ਹਾਂ ਇਨਵੋਲਵ ਸੀਗਾ, ਜ਼ਾਕਿਰ ਉਰ ਰਹਿਮਾਨ ਲਖਵੀ ਉਹ ਕਿਸ ਤਰ੍ਹਾਂ ਇਨਵੋਲਵ ਹੋਇਆ, ਕਿਉਂ ਉਹਨੂੰ ਜੇਲ੍ਹ ਕੀਤੀ, ਕਿਉਂ ਕਿੱਦਾਂ ਉਹ ਛੁੱਟ ਗਿਆ, ਇਹਦੀ ਸਾਰੀ ਕਹਾਣੀ ਜਿਹੜੀ ਹੈ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਪ੍ਰੋਗਰਾਮ ਦੇ ਵਿੱਚ। ਲੇਕਿਨ ਉਸ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਖੋਰ ਸਪੋਂਸਰ ਚਾਰੂ ਜੀ ਫਰੋਮ ਯੂਸੀ ਮੈਥ ਜਿਹੜੇ ਨੇ ਉਹ ਸਾਡੇ ਨਾਲ ਜੁੜੇ। ਚਾਰੂ ਜੀ ਵੈਲਕਮ।
ਹਾਂ ਗੁੱਡ ਮਾਰਨਿੰਗ ਯਦਵੀਰ ਜੀ, ਸਾਰੇ ਲਿਸਨਰਸ ਕੋ ਮੇਰਾ ਨਮਸਕਾਰ, ਸਤਿ ਸ਼੍ਰੀ ਅਕਾਲ। ਥੈਂਕ ਯੂ ਫੋਰ ਇਨਵਾਈਟਿੰਗ ਮੀ ਔਨ ਦ ਸ਼ੋ ਟੂ ਟਾਕ ਅਬਾਊਟ ਅਵਰ ਯੂਸੀ ਮੈਥ ਮੈਂਟਲ ਮੈਥ ਪ੍ਰੋਗਰਾਮ। ਜੀ ਮੈਂ ਸੈਂਟਰ ਡਾਇਰੈਕਟਰ ਹੂੰ ਯੂਸੀ ਮੈਥ ਬ੍ਰੈਂਪਟਨ ਸੈਂਟਰ ਕੀ, ਜੋ ਟੋਰਬਰਾ ਮੈਂ ਨੌਰਥ ਪਾਰਕ ਪੇ ਹੈ, ਜਹਾਂ ਪਰ ਹਮ ਪਿਛਲੇ 15 ਸਾਲ ਸੇ ਯੂਸੀ ਮੈਥ ਮੈਂਟਲ ਮੈਥ ਪੜਾ ਰਹੇ ਹੈ ਬੱਚੋ ਕੋ, ਬੱਚੇ ਕਿਡਸ ਬਿਟਵੀਨ ਦ ਏਜ ਆਫ 4 ਈਅਰਸ ਐਂਡ 13 ਈਅਰਸ। ਵੀ ਆਲਸੋ ਹੈਵ ਅ ਸੈਂਟਰ ਇਨ ਕੈਲੇਡਨ ਐਟ ਮੇਫੀਲਡ ਐਂਡ ਕੈਨੇਡੀ, ਜਹਾਂ ਪਰ ਵੀ ਹਮ ਯੂਸੀ ਮੈਥ ਮੈਂਟਲ ਮੈਥ ਕਾ ਪ੍ਰੋਗਰਾਮ ਚਲਾ ਰਹੇ ਹੈ ਪਿਛਲੇ 15 ਸਾਲ ਸੇ ਬ੍ਰੈਂਪਟਨ ਮੇ। ਜੀ ਕੁਛ ਬਤਾਨਾ ਥਾ ਯੂਸੀ ਮੈਥ ਕੇ ਬਾਰੇ ਮੈਂ। ਯੂਸੀ ਮੈਥ ਇਜ਼ ਅ ਮੈਂਟਲ ਮੈਥ ਪ੍ਰੋਗਰਾਮ, ਜਹਾਂ ਪਰ ਹਮ ਆਬਿਦਸ ਕੇ ਉੱਪਰ ਬੱਚੋ ਕੋ ਮੈਂਟਲ ਮੈਥ ਸਿਖਾਤੇ ਹੈ, ਕਿਡਸ ਬਿਟਵੀਨ ਦ ਏਜ ਆਫ 4 ਈਅਰਸ ਐਂਡ 13 ਈਅਰਸ। ਯੂਸੀ ਮੈਥ ਇਜ਼ ਅ ਵਰਲਡ ਰੈਕਗਨਾਈਜ਼ ਆਬਿਦਸ ਪ੍ਰੋਗਰਾਮ ਇਨ ਅ ਵੇ ਕਿ ਹਮਾਰਾ more than 6,000 centers have worldwide in more than 80 countries. Canada mein bhi hamare hai 102 se zyada center hai. Hum jo UC math padhate hai wo latest technology se padhate hai, jahan par hum 6-finger technique se bachcho ko mental math sikhate hai. What I would suggest apne sare listeners ko ki hamare center pe phone kare, phone number hai 647-998-7730 to book a free info session, hai na? Ye info session hota hai kareeban 30 minutes ka, jahan par aap apne bachcho ke saath aa sakte hai, jahan hum aapko puri detail information denge ki kis tarah se hamare program mein aapke bachche ko fayda hoga, kis tarah se unko school work mein help milegi, kis tarah se wo abacus learn karenge, kis tarah se mental math karenge. Wahan par aapko live demo bhi dekhne ko milega, jahan par hamare center ke dusre bachche aake aapko dikhayenge ki kis tarah ka mental math wo karte hai aur aapke bachcho ki progress kis tarah se hogi. तो जरूर से कॉल करें इन्फो सेशन बुक करने के लिए, इधर यू कैन, अगर ब्रैम्पटन में है तो कॉल करें 647-998-7730, या फिर हमारा हेड ऑफिस का नंबर है, अगर आपको पता नहीं है कि आपके नियरेस्ट लोकेशन कौन सा है तो आप हमारे हेड ऑफिस के फोन नंबर पे फोन कर सकते हैं 1-877-826-2790, और यू कैन गो ऑन वेबसाइट @www.ucmass.ca। दूसरा मैं बताना चाह रही थी कि हमारे सारे लिसनर्स के लिए हमारे स्पेशल प्रमोशन है फॉर द मंथ ऑफ दिसंबर, जैसे कि हॉलीडे सीजन आ रही है, तो एवरीबडी हु एवर रजिस्टर्स देयर किड्स फॉर द मंथ ऑफ दिसंबर दे विल गेट $30 ऑफ द रजिस्ट्रेशन फी, है ना। तो $30 ऑफ रजिस्ट्रेशन फी का प्रमोशन है फॉर द मंथ ऑफ दिसंबर, तो जल्दी से जल्दी फोन करें, आपको ये इसका एडवांटेज लेना है तो ये रजिस्ट्रेशन फी ऑफ का। अगेन द फोन नंबर इज 6479987730। हमारा लोकेशन है यहाँ पर ब्रैम्पटन में, टोरब्राम एंड नॉर्थ पार्क इन ब्रैम्पटन, एज वेल एज इन कैलेडन एट मेफील्ड एंड कैनेडी, या फिर आप UCMAS वेबसाइट पे भी जाके देख सकते हैं। थैंक यू सो मच फॉर हैविंग मी ऑन योर शो युधवीर जी।
बहुत शुक्रिया जी चारू जी, और आप एक बार फिर अपना फोन नंबर जरूर बता दीजिए। UCMAS बच्चों को जो तुम वधिया ट्रेनिंग देना चाहते हैगे हो तो UCMAS का इस प्रोग्राम तुम शामिल कर सकते हो, ना सिर्फ मैथ्स की वधिया बेस बन जाएगा उन्होंने नाल नाल बच्चे की परसनैलिटी के भी निखार आता है, कॉन्फिडेंस भी आएगा, और सारी उम्र चाहे उन्होंने कल जॉब करनी है कोई फाइनेंशियल इंडस्ट्री के कोई लॉयर बनना है या किसी भी तरह की जॉब करनी है या अपना बिजनेस भी रन करना है, मैथ्स के उन्होंने स्किल्स बड़े शानदार हो जाएंगे। चारू जी अपना फोन नंबर एक बार फिर दीजिए।
जी बिल्कुल, 6479987730। हम पिछले 15 साल से ब्रैम्पटन में UCMAS मेंटल मैथ प्रोग्राम पढ़ा रहे हैं, एट टोरब्राम एंड नॉर्थ पार्क इन ब्रैम्पटन, एज वेल एज मेफील्ड एंड कैनेडी इन मेफील्ड एंड कैनेडी इन कैलेडन। या UCMAS का हेड ऑफिस का नंबर है 1877826 2790। प्लीज कॉल टू बुक अ फ्री इन्फो सेशन, ताकि आपको पूरी डिटेल इन्फॉर्मेशन मिलेगी कि किस तरह से आपके बच्चों का प्रोग्रेस होगा UCMAS प्रोग्राम में। थैंक यू सो मच,
थैंक यू, ऑल द बेस्ट, बहुत शुक्रिया। प्रोग्राम साउथ एशियन पल्स प्राइम टाइम, अगली कॉलर वादे। हाँ जी विरक साहब, तुम आंदे रहो जी, विरक साहब गो अहेड।
युद्धवीर जी सत श्री अकाल, बेटी सैल्यूट। मैं 2 वीक तो तुहाडा प्रोग्राम सुन रही हूँ, पर स्टोमक फ्लू करके बोल नहीं सी सकदा।
हुण ठीक है सेहत तुहाडी विरक साहब?
अज ठीक हाँ, कल तो काफी ठीक हाँ, अज नॉर्मल 90% ठीक हो गया।
चलो दैट्स गुड टू हियर जी, गेटिंग वेल सून। गो अहेड सर।
हाँ जी हाँ, तो श्रोतिया ने भी सत श्री अकाल। जी सड़क से घटना हुई है, बड़ी दुख भरी घटना है साडे समाज दे विच, पर एदा जिहड़ा मीडिया दे उत्ते शो अप किया जा रहा, ज्यादा एदा बड़ा क्रिटिसिजम हो रहा है। चलो होना चाहीदा सी, एदा शो अप दसना चाहीदा सी समाज नूं, दूजियां नूं भी, साडे समाज साडे धर्म विच भी आ कुछ लोग किस्म दे लोग हैगे आ, ओदा एक क्यों क्रिटिसिजम हो रहा, भी क्यों दिखा रहे आ, ओदा मैं दूसरी तरह सोचदा कि असीं इन्हां धर्म कंट्रियां दे विच बाहर आके सिख धर्म नूं बड़ा हाई स्ट्रीम दे उपर रख्या होया, भी साडा धर्म बहुत वधिया है, साडे प्रिंसीपल बहुत वधिया ने, सारे असूल साडे चंगे ने, इत्थों तक कि साडे गुरु नानक देव जी ने उस सदी विच औरतां वास्ते आ कुछ किया सी, ते औरतां दी पूरी रिस्पैक्ट हुंदी है साडे समाज दे विच, घरां दे विच पूरी इज्जत मान दित्ता जांदा है। लेकिन इस घटना ने जदों सानू नंगियां कीता और मीडिया दे विच आई है, विखाई गई है, ते हुण दूसरे कल्चर जिहड़े ने ओह पोलीटिशियनां ते स्पैशली पबलिक फिगर जिहड़े ने ਉਹਨਾਂ ਨੂੰ ਉਹਨਾਂ ਦੇ ਸਾਥੀ ਕੁਐਸਚਨ ਕਰਦੇ ਨੇ ਵੀ ਆਹ ਕੀ ਹੈ, ਤੁਸੀਂ ਤੇ ਬੜੇ ਹਾਈ ਲੈਵਲ ਤੇ ਗੱਲਾਂ ਕਰਦੇ ਸੀ, ਆਹ ਵੇਖੋ ਆਹ ਤੁਹਾਡੇ ਕੀ ਹੋ ਰਿਹਾ ਹੈ, ਇੱਥੇ ਤੇ ਇਹਨਾਂ ਕਲਚਰ ਵਿੱਚ ਤੇ ਇਸ ਲੈਵਲ ਤੇ ਜਾਂਦੇ ਹੀ ਨਹੀਂ ਹੈਗੇ, ਤੁਸੀਂ ਤੇ ਇਸ ਲੈਵਲ ਤੱਕ ਚਲੇ ਗਏ ਹੋ, ਇਸ ਕਰਕੇ ਸ਼ਰਮ ਫੀਲ ਕਰਦੇ ਆ। ਤੇ ਗੁਰਦੀਪ ਢਿੱਲੋਂ ਜੀ ਨੇ ਵੀ, ਗੁਰਪ੍ਰੀਤ ਢਿੱਲੋਂ ਜੀ ਨੇ ਵੀ ਉਦੋਂ ਤੁਹਾਨੂੰ ਵਾਟਵਾ ਦਾ ਫੋਨ ਕੱਢ ਮਾਰਿਆ ਵੀ ਇਹਨੂੰ ਬੰਦ ਕਰ ਦਿਓ, ਕਿਉਂਕਿ ਉਹਨਾਂ ਨੂੰ ਸ਼ਰਮ ਫੀਲ ਹੁੰਦੀ ਜਦੋਂ ਹੁਣ ਦੂਸਰੇ ਕਲਚਰ ਦੇ ਲੋਕ ਦੂਸਰੇ ਪੋਲੀਟੀਸ਼ੀਅਨ ਉਹਨਾਂ ਨੂੰ ਪੁੱਛਦੇ ਨੇ ਵੀ ਆਹ ਕੀ ਹੈ। ਸੋ ਇਹ ਜਿਹੜਾ ਸਾਡੇ ਸਮਾਜ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਜਿਹੜਾ ਔਰਤ ਪ੍ਰਤੀ ਮਿਸਬਿਹੇਵ ਹੈ, ਇਹ ਮੈਂ ਨਾ ਦੂਸਰੇ ਕਲਚਰ ਦੇ ਨਾਲੋਂ ਜ਼ਿਆਦਾ ਹੈ, ਸਾਡੀਆਂ ਔਰਤਾਂ ਉਹਨੂੰ ਬਰਦਾਸ਼ਤ ਕਰਦੀਆਂ ਨੇ ਬਿਕਾਜ਼ ਜੁਆਇੰਟ ਫੈਮਿਲੀ ਸਿਸਟਮ ਕਰਕੇ, ਫੈਮਿਲੀ ਦੇ ਵਿੱਚ ਰਹਿਣ ਕਰਕੇ ਸਿਖਾਇਆ ਜਾਂਦਾ ਔਰਤਾਂ ਨੂੰ ਵੀ ਤੁਸੀਂ ਪਰਿਵਾਰ ਦੇ ਵਿੱਚ ਹੀ ਰਹਿਣਾ, ਪਰਿਵਾਰ ਤੋਂ ਬਾਹਰ ਨਹੀਂ ਜਾਣਾ ਹੈਗਾ ਭਾਵੇਂ ਕੁਛ ਹੋ ਜਾਏ। ਇਹ ਔਰਤਾਂ ਇਸ ਟੋਰਚਰ ਨੂੰ ਐਕਸੈਪਟ ਕਰਦੀਆਂ ਨੇ, ਜਿਹੜੇ ਕਹਿੰਦੇ ਨੇ ਵੀ ਔਰਤਾਂ ਵੀ ਕਰਦੀਆਂ ਨੇ, ਬਹੁਤ ਘੱਟ, ਮੈਕਸੀਮਮ ਬੰਦੇ ਹੀ ਕਰਦੇ ਨੇ। ਸੋ ਇਹ ਸਾਡੇ ਸਮਾਜ ਦੇ ਵਿੱਚ ਬੜੀ ਵੱਡੀ ਵੀਕਨੈਸ ਹੈ, ਕਮਜ਼ੋਰੀ ਹੈ, ਔਰ ਬੜਾ ਵੱਡਾ ਦਾਗ ਹੈ ਸਾਡੇ ਧਰਮ ਦੇ ਉੱਤੇ, ਸਾਡੇ ਕਲਚਰ ਦੇ ਵਿੱਚ। ਦੂਜੀ ਆ ਜਾਓ ਵੀ ਇਹਨੂੰ ਰੋਕਿਆ ਕਿਵੇਂ ਜਾਵੇ, ਪਹਿਲਾਂ ਤਾਂ ਇਹਦਾ ਪਤਾ ਕਿਵੇਂ ਕੀਤਾ ਜਾਵੇ, ਕੋਈ ਇਨਸਾਈਡ ਘਰਾਂ ਦੇ ਵਿੱਚ ਜਾ ਕੇ ਤੁਸੀਂ ਪਤਾ ਕਰ ਨਹੀਂ ਸਕਦੇ। ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਦੇਵੇ ਔਰਤ, ਤਾਂ ਹੀ ਤੁਹਾਨੂੰ ਪਤਾ ਲੱਗੂਗਾ, ਜਾਂ ਬੱਚੇ ਦੇਣਗੇ ਵੀ ਸਾਡੇ ਘਰ ਦੇ ਵਿੱਚ ਗਾਲੀ ਗਲੋਚ ਹੁੰਦਾ, ਉਹ ਵੀ ਨਹੀਂ ਕਰਦੇ, ਨਾ ਬੱਚਿਆਂ ਨੂੰ ਰੋਕਿਆ ਜਾਂਦਾ, ਬੱਚੇ ਕਰਦੇ ਨੇ, ਬੱਚਿਆਂ ਨੂੰ ਲੋੜ ਹੁੰਦੀ ਮਾਂ ਬਾਪ ਦੀ, ਉਹਨਾਂ ਨੇ ਡਿਵੈਲਪ ਹੋਣਾ ਹੁੰਦਾ, ਉਹਨਾਂ ਨੇ ਆਪਣੀ ਐਜੂਕੇਸ਼ਨ ਲੈਣੀ ਹੁੰਦੀ ਹੈ, ਔਰਤਾਂ ਸਮਾਜ ਤੋਂ ਡਰਦੀਆਂ ਨੀ ਰੌਲਾ ਪਾਉਂਦੀਆਂ। ਸੋ ਇਹ ਬੜਾ ਵੱਡਾ ਇਸ਼ੂ ਹੈ ਤੇ ਜੇ ਇਹਨੂੰ ਇੱਕ ਜੇ ਡਿਵੈਲਪ ਹੁੰਦਾ ਤਾਂ ਇਹ ਇੱਕਦਮ ਨੀ ਹੁੰਦਾ ਬੋਇਲਿੰਗ ਪੁਆਇੰਟ, ਕਈ ਸਾਲ ਤੋਂ ਬਾਅਦ ਜਾ ਕੇ ਬੋਇਲਿੰਗ ਪੁਆਇੰਟ ਆਉਂਦਾ ਹੈ, ਦੋ ਚਾਰ ਪੰਜ ਸਾਲ ਤੋਂ ਬਾਅਦ, ਪਹਿਲਾਂ ਤੂੰ ਤੂੰ ਮੈਂ ਕਾਣੇ ਮਾਣੇ ਮਿਹਣੇ ਦਿਸ ਦੈਟ, ਫਿਰ ਸੋਣਾ ਵੀ ਇਕੱਠਿਆ ਰਾਤ ਨੂੰ, ਉਹ ਸਾਰਾ ਕੁਛ ਚੱਲਦਾ ਰਹਿੰਦਾ। ਪਰ ਜਿਹੜਾ ਬੋਇਲਿੰਗ ਪੁਆਇੰਟ ਹੁੰਦਾ ਇਹ ਕੁਛ ਸਮਾਂ ਪਾ ਕੇ ਜਦੋਂ ਐਕਸਟ੍ਰੀਮ ਤੇ ਗੱਲ ਚਲੀ ਜਾਂਦੀ ਉਦੋਂ ਆਉਂਦਾ। ਤੇ ਮੇਰਾ ਇਹਦੇ ਪ੍ਰਤੀ ਇੱਕੋ ਸੁਜੈਸ਼ਨ ਹੈ, ਭਾਵੇਂ ਔਰਤ ਹੈ ਭਾਵੇਂ ਬੰਦਾ, ਜਿੰਨੇ ਵੀ ਜਿਹੜਾ ਵੀ ਟੋਰਚਰ ਕਰਦਾ ਔਰ ਇਹ ਮਾਰ ਕੁਟਾਈ ਤੇ ਹੱਥ ਚੁੱਕਦਾ ਹੈ ਪਹਿਲੀ ਵਾਰੀ, ਉਸ ਵੇਲੇ ਹੀ 911 ਨੂੰ ਕਾਲ ਕਰਕੇ ਉਹਦੇ ਨੋਟਿਸ ਵਿੱਚ ਲਿਆ ਦੇਣਾ ਚਾਹੀਦਾ ਬਈ ਮੇਰੇ ਨਾਲ ਆਹ ਕੁਛ ਕੀਤਾ। ਔਰ 911 ਵਾਲੇ ਵੀ ਉਸੇ ਵੇਲੇ ਤੁਹਾਨੂੰ ਘਰੋਂ ਨੀ ਕੱਢਦੇ, ਉਹ ਤੁਹਾਨੂੰ ਆਪਸ ਵਿੱਚ ਬੈਠ ਕੇ ਸੁਲਝਾਉਣ ਦੀ ਕੋਆਰਡੀਨੇਟ ਕਰਨ ਦੀ ਤੁਹਾਨੂੰ ਸਲਾਹ ਦਿੰਦੇ ਨੇ ਵੀ ਆਪਣੇ ਆਪ ਨੂੰ ਤੁਸੀਂ ਰੀਕਨਸਾਈਲ ਕਰੋ, ਤੇ ਉਹ ਹੋ ਵੀ ਜਾਂਦਾ ਫਿਰ। ਤੇ ਉਸ ਤੋਂ ਬਾਅਦ ਫਿਰ ਜਦੋਂ ਕੋਈ ਬੋਇਲਿੰਗ ਪੁਆਇੰਟ ਜਦੋਂ ਵੀ ਆਉਂਦਾ ਉਦੋਂ ਹੀ ਭਾਵੇਂ ਬੰਦਾ ਹੋਇਆ ਭਾਵੇਂ ਔਰਤ, ਉਹਦੇ ਦਿਮਾਗ 'ਚ ਉਸ 911 ਵੜ ਜਾਂਦਾ ਵੀ ਮੇਰੇ ਆਲਰੇਡੀ ਨੋਟਿਸ ਹੈਗਾ 911 ਕੋਲ, ਜੇ ਮੈਂ ਹੁਣ ਦੁਬਾਰਾ ਹਰਕਤ ਕੀਤੀ ਤੇ ਮੇਰੇ ਲਈ ਇਹ ਖਤਰੇ ਦੀ ਘੰਟੀ। ਸੋ ਇਹ ਸਟਰੀਟ ਤੇ ਨੀ ਆਉਂਦੀ ਤੇ ਨਾ ਘਰ ਦੇ ਵਿੱਚ, ਫਿਰ ਮਾਰ ਕੁਟਾਈ ਹੁੰਦੀ ਹੈ ਹਮੇਸ਼ਾ, ਉਹ ਫਿਰ ਗੱਲਬਾਤ ਤੱਕ ਹੀ ਰਹਿੰਦੀ ਹੈ, ਰੌਲਾ ਰੱਪਾ ਪਾਉਣ ਤੱਕ ਹੀ ਰਹਿੰਦੀ ਹੈ, ਤੇ ਹੌਲੀ ਹੌਲੀ ਫਿਰ ਉਹ ਕਈ ਵਾਰੀ ਬੰਦ ਵੀ ਹੋ ਜਾਂਦੀ ਬਹੁਤੇ ਘਰਾਂ 'ਚ। ਮੇਰੀ ਫੈਮਿਲੀ ਦੇ ਵਿੱਚ ਹਾਈਲੀ ਐਜੂਕੇਟਡ ਕਪਲ ਹੈ, ਵਾਈਫ ਜਿਹੜੀ ਉਹ ਡਬਲ ਐਮ ਏ ਹੈ, ਹਸਬੈਂਡ ਜਿਹੜਾ ਉਹਨੇ ਐਮ ਐਸ ਸੀ ਕੀਤੀ, ਗੋਲਡ ਮੈਡਲਿਸਟ ਹੈ, ਬੁੱਢੇ ਹੋ ਗਏ ਨੇ, ਰਿਟਾਇਰ ਹੋ ਗਏ ਨੇ, ਤੂੰ ਤੂੰ ਮੈਂ ਤੂੰ ਤੂੰ ਮੈਂ ਸਾਰੀ ਉਮਰ ਹੀ ਉਹਨਾਂ ਦੀ ਐਵੇਂ ਲੰਘ ਗਈ। ਤੇ ਪਿੱਛੇ ਜੇ ਹਸਬੈਂਡ ਨੇ ਬੋਇਲਿੰਗ ਪੁਆਇੰਟ ਤੇ ਜਾ ਕੇ ਆਪਣੀ ਵਾਈਫ ਤੇ ਮੂੰਹ ਨੂੰ ਫੜ ਲਿਆ ਜਬਾੜੇ ਨੂੰ, ਤੇ ਉਹਨੇ ਕਾਲ ਕਰ ਦਿੱਤੀ 911, ਪੁਲਿਸ ਆ ਗਈ, ਦੋ ਤਿੰਨ ਦਿਨ ਉਹ ਘਰੋਂ ਬਾਹਰ ਰਿਹਾ, ਉਹ ਰੀਕਨਸਾਈਲ ਹੋ ਗਿਆ। ਹੁਣ ਫਿਰ ਇਕੱਠੇ ਨਾਲੇ ਡਰਾਈਵ ਕਰਦੇ ਆ, ਲੌਂਗ ਡਰਾਈਵ ਵੀ ਕਰਦੇ ਆ, ਰਹਿੰਦੇ ਵੀ ਆ, ਖਾਂਦੇ ਵੀ ਆ, ਪੀਂਦੇ ਵੀ ਆ, ਉਹਦੇ ਬਗੈਰ ਨੀ ਰਹਿ ਸਕਦਾ, ਉਹਦੇ ਬਗੈਰ ਨੀ ਰਹਿ ਸਕਦੀ। ਸੋ ਇਹ ਮੇਰਾ ਇੱਕੋ ਸੋਲੂਸ਼ਨ ਹੈ ਜੋ ਮੇਰੇ ਮਨ 'ਚ ਹੈ ਕਿ ਬੈਸਟ ਹੈ ਕਿ ਜਦੋਂ ਪਹਿਲਾ ਸਟੈਪ ਪਹਿਲੀ ਵਾਰੀ ਇਹੋ ਜਿਹੀ ਹੱਥ ਸੁੱਕਣ ਦੀ ਘਟਨਾ ਹੋਵੇ, 911 ਨੂੰ ਕਾਲ ਕਰ ਦੇਣਾ ਚਾਹੀਦਾ। ਦੈਟਸ ਦੀ ਬੈਸਟ ਸੋਲੂਸ਼ਨ ਫਾਰ ਦਿਸ ਪ੍ਰੋਬਲਮ। ਥੈਂਕ ਯੂ ਜੀ।
I think ਗੁਰਜੀਤ ਬੀਰ ਜੀ ਕੇ ਲਾਈਨ ਜੋ ਹੈ ਵੋ ਡ੍ਰੌਪ ਹੋ ਗਈ। ਬੀਰ ਜੀ ਕੇ ਸਾਥ ਹੀ ਬਾਤ ਕਰੇਂਗੇ।
ਬੋਪਾਰੇ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋਇਡ। ਹਾਂਜੀ ਹੈਲੋ, ਹਾਂਜੀ ਬੋਪਾਰੇ ਸਾਹਿਬ ਤੁਹਾਨੂੰ ਆਵਾਜ਼ ਆ ਰਹੀ ਹੈ? ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਬਨਾਰਸੀ ਸਾਹਿਬ ਆਪ ਹੁੰਦੀ ਹੈ ਰੰਗੋ ਹੈਡ। ਬਨਾਰਸੀ ਸਾਹਿਬ ਆਪਕੋ ਆਵਾਜ਼ ਆ ਰਹੀ ਹੈ?
ਜੀ ਜੀ ਮੁਝੇ ਬਿਲਕੁਲ ਆਵਾਜ਼ ਆ ਰਹੀ ਹੈ।
ਹਾਂਜੀ ਪਲੀਜ਼ ਗੋਇਡ
ਭਾਈ।
ਹਾਂਜੀ ਹਾਂਜੀ।
ਅੱਛਾ, ਸਭ ਤੋਂ ਪਹਿਲਾਂ ਤੋਂ ਆਪਕੋ ਆਦਾਬ।
ਆਦਾਬ ਸਰ ਜੀ।
آج کے دو سوال بڑے دلچسپ ہیں اور میں آپ سے ہی پوچھنا چاہتا ہوں کہ آپ کا تجربہ کافی ہے۔ پہلا سوال سوال پاکستان کے بارے میں ہے جی، پاکستان کی خامیاں کیا ہیں؟ کیا یہ اقتصادی ہیں، فوج مذہبی ہیں، فوجداری ہیں، سیاسی ہیں، یا ریلیشن ود نیبر ہیں؟ آپ دوسرا سوال ہندوستان کے بارے میں، ہندوستان کی خامیاں کیا ہیں؟ پانی ڈرنک واٹر بھی کہتے ہیں، ہوا ڈیلی اور آپ بیان کر سکتے ہیں، سوسائڈ، انمپلائمنٹ، اور یہ جو ہیں اب ہندوستان میں، ان میں سے کون سی بڑی خامی ہے؟ اور تیسرا سوال یہ ہے، پنجاب جو ہے ہندوستان کا بریڈ باسکٹ ہے، لیکن انڈیا مانتا ہی نہیں، سب کو تو خوراک وہی پنجاب میں پیدا ہوتی ہے، وہ مانتے ہی نہیں۔ تو ان پر ذرا روشن ڈالیے کہ جنرل انفارمیشن دیجیے کہ آپ کا تجربہ کافی، آپ خوب بتا سکتے ہیں۔ بس اتنی میں بات کرنی تھی کیونکہ دوسرے بھی لوگ سننے کے لیے شائق ہیں۔ خدا حافظ۔ خدا حافظ۔
خدا حافظ سر۔ پاکستان کی جو سب سے بڑی پرابلم ہے میری ذاتی نگاہ پہ، مکس آف پالیٹکس، ریلیجن اینڈ ملٹری، یہ تین چیزوں کو آج کل آپ کو پتا ہے کہ 3M بھی کہا جاتا ہے۔ سو وہ سب سے بڑی پرابلم ہے پاکستان کی، جس میں کہ تین چیزوں، دس از اے ویری، پالیٹکس اور ریلیجن اٹسیلف از اے ویری ڈینجرس مکس۔
मेरे मुताबिक जहां लोग अपनी राजनीतिक मोटिव्स के लिए रिलीजन का इस्तेमाल करें वो वैसे ही बड़ा डेंजरस मिक्स होता है, और उसके ऊपर से अगर मिलिट्री भी आ गई है तो इट्स अ लीथल कॉम्बिनेशन। ये सबसे बड़ी प्रॉब्लम है पाकिस्तान की, और जब तक ये प्रॉब्लम ठीक नहीं होगी उस समय तक हालात नहीं बदल सकते। पाकिस्तान में बहुत सारे ऐसे रोशन ख्यालात लोग हैं, बल्कि मेरे ये कहने में हेजिटेशन नहीं है कि कई पाकिस्तान के जो लोग जिनसे मैं यहाँ मिला हूँ, आई बिन डिस्कसिंग विद देम, वो बहुत ज्यादा मतलब कि ऐसा लगता है कि पाकिस्तान में एक बहुत ज्यादा इलीट सोसाइटी है जो पाकिस्तान को एक बिल्कुल सही दिशा में ले जा सकती है, लेकिन प्रॉब्लम यह है कि उनकी बहुत ज्यादा सुनी नहीं जाती, वो बहुत ज्यादा कुछ कर नहीं पाते हैं, और इस कारण जो वहां पर वो प्रॉब्लम रही है। करप्ट लीडर्स इंडिया में भी हैं, करप्ट लीडर्स कनाडा में भी हैं, कनाडा में भी करप्शन होती है, इंडिया में भी है करप्शन, बेतहाशा अमेरिका में भी है बेतहाशा, जितनी करप्शन अमेरिका में है शायद हमें हमें सबको पता ही है क्या हो रहा है अमेरिका में, ज्यादा कहने की जरूरत नहीं है। लेकिन जो जब तक पाकिस्तान में इंडिपेंडेंट इंस्टीट्यूशंस अपने पैर नहीं लगाएंगी, डेमोक्रेटिक सेटअप नहीं होगा, उस समय ये मामला आगे नहीं बढ़ेगा। क्योंकि ज्यादा डिटेल में ना जाते हुए बस ब्रीफली इतना ही कह के बात को खत्म करते हैं, फिर इंडिया की आपने खामी पूछी कि इंडिया की खामी कौन सी, फिर इंडिया की खामी भी बताएंगे कि पाकिस्तान में आज की डेट में अगर देखिए एक मिलिट्री जनरल को एक्सटेंशन देने के लिए क्या हो रहा है आपने देख ही लिया वहां पर, ठीक है। यही इमरान खान साहब थे जो कह रहे थे कि जनरल कियानी की एक्सटेंशन गलत है, इंस्टीट्यूशंस को स्ट्रांग किया जाए, जो सही बात थी उस दौर में, हालांकि वो पॉलिटिकल रीजंस की वजह से इमरान खान साहब वो बात कर रहे थे जब जनरल कियानी की एक्सटेंशन हो रही थी। आज उनकी सरकार कह रही है दे आर टेकिंग प्राइड इन चेंजिंग द लेजिस्लेशन, पहले तो उन्होंने जल्दबाजी की, फटाफट हम चेंज कर देते हैं सारा कुछ कर देते। सो जब तक वहां पर जो डेमोक्रेटिक इंस्टीट्यूशंस हैं वो स्ट्रांग नहीं होंगी, उस समय तक जो है सही मायने में तरक्की वो नहीं हो सकेगी। और जो फोकस है, मैं मिक्स इसलिए डेंजरस है, जहां धर्म के नाम पर आप डिस्क्रिमिनेशन करें, एक कैबिनेट में नहीं, एक शख्स जो अहमदी कम्युनिटी से आया था वो कैबिनेट में नहीं था, उन्होंने कहा कि ठीक है जी हम इनको एडवाइजर ले रहे हैं, जो 12-13 मेंबर की एडवाइजरी बोर्ड है। फवाद चौधरी साहब आते हैं कैबिनेट मंत्री के जी हम किसी का प्रेशर नहीं सहेंगे, अगर वो अहमदी है तो क्या वो हमने कोई उनको कैबिनेट में थोड़ी डाला है, हमने तो उनको सिर्फ एडवाइजरी बोर्ड पर डाला है। लेकिन अगले ही दिन जब सरकार के कैबिनेट मंत्री ये कह दे कि हमने उनको एडवाइजरी बोर्ड से भी हटा दिया, सरकार के ऊपर प्रेशर है कि जी अहमदिया कम्युनिटी से उनको नहीं लेना। तो जब तक धर्म को एक तरफ नहीं किया जाएगा कि जी आप चाहे हिंदू हैं, मुस्लिम हैं, सिख हैं, अहमदी हैं, कुछ आप किसी भी कम्युनिटी से हैं, किसी भी सेक्शन ऑफ सोसाइटी से हैं, यू आर पाकिस्तानी फर्स्ट, उसको स्ट्रेंथ जब तक नहीं बनाई जाएगी। इंडिया के वर्ल्ड कप में हरभजन सिंह, जहीर खान, युवराज सिंह का बहुत इंपॉर्टेंट रोल रहा है, मैन ऑफ द सीरीज युवराज सिंह था, जिसका रिलीजन सिख कहा जाता है, हालांकि वो एक बाबे नु मानते हैं, वो सिखिज्म च कितना विश्वास है मैंने पता नहीं उसके बारे, लेकिन वो बट बेसिकली अगर आइडेंटिफाई करनी है तो वो एक सिख था जो मैन ऑफ द सीरीज था। हरभजन सिंह का रोल बड़ा इंपॉर्टेंट था, जहीर खान का रोल बड़ा इंपॉर्टेंट था। इंडिया ने हर धर्म के लोगों को अपने साथ मिला के स्ट्रेंथ बना लिया, पाकिस्तान हैज टू डू दैट, कि हम क्योंकि हर एक के अंदर कोई ना कोई टैलेंट होता है, पाकिस्तान हैज टू डू दैट, रिलीजन को बिल्कुल एक तरफ करके डिसीजन ले लें कि भाई हमने या तो फिर अगर बना ही सिर्फ वो किसी एक पर्टिकुलर कम्युनिटी के लिए एक पर्टिकुलर रिलीजन नाम पे बना था एक रिलीजन के, लेकिन अगर उन्होंने कहा था कि जी हम अकलियतों को माइनॉरिटीज को यहां पर सुरक्षित रखेंगे तो वो करना पड़ेगा, दैट्स पॉइंट नंबर वन। सो आपको पॉलिटिक्स से जो उससे दूर करना, दूसरा मिलिट्री की जो दखलंदाजी है वो अलग करनी पड़ेगी, अदरवाइज मिलिट्री फॉर इट्स ओन वेस्टेड इंटरेस्ट, जो मिलिट्री है वो अपने वेस्टेड इंटरेस्ट के कारण वो पॉलिसीज बनाएगी पाकिस्तान की, चाहे फॉरेन पॉलिसी है चाहे कुछ है, वो कहेगी जी हमें देश के हित में। अब जब ये पूछा गया हामिद गुल से एक इंटरव्यू में कि जी आप क्यों इंटरफियर करते हैं, वो कहते हैं जी हमारे कॉन्स्टिट्यूशन में लिखा हुआ है, मिलिट्री के कॉन्स्टिट्यूशन में लिखा है कि हमने नेशनल इंटरेस्ट में अगर हमें कुछ लगेगा तो हमें वो करना है। तो जब हम देखते हैं कि सिविलियन जो लीडर्स हैं वो पाकिस्तान के हित में नहीं काम करते हैं इसलिए हम इंटरवीन करते हैं, तो आपकी अपनी इंटरप्रिटेशन है, सिविलियन लीडरशिप भी आपने ही खड़ी की है, आप ही उनको आगे लाते हैं, आज आप उनको करप्ट कह के जब मर्जी पीछे ले जाते हैं, जब नवाज शरीफ सूट करता है आप उसको आगे ले आते हैं, जनरल जियाउल हक साहब ने उनको खड़ा किया, जब सूट नहीं करता चाहे वो मुशर्रफ साहब का दौर था आप उनको किकआउट कर देते हैं। और जो सिविलियन लीडरशिप है उसकी भी यही गलती है, नॉट ओनली दे आर करप्ट विद ड्यू रिस्पेक्ट इंडिया में भी बड़ी करप्शन है, उस पर भी बात कर लूंगा मैं, लेकिन नॉट ओनली दिस, बहुत सारे लीडर्स जो है, नॉट 100%, पर बहुत सारे लीडर्स ना सिर्फ वो करप्ट हैं बल्कि दे डेफिनेटली यूज द मिलिट्री लैब, उन्हीं की गोद से निकलते हैं और फिर बाद में थोड़ा इंडिपेंडेंट होने की कोशिश करते हैं, चाहे वो बेनजीर भुट्टो साहिबा थी, चाहे नवाज शरीफ साहब थे, जब वो थोड़ा सा इंडिपेंडेंट होने की कोशिश करते हैं फिर उनको दे आर पुट इन देयर प्लेस. सो ये है. इंडिया पे आ जाता हूं. इंडिया पे सारे इश्यूज जो पाकिस्तान में, वो इंडिया में भी हैं, चाहे आप पॉवर्टी कह लें, चाहे करप्शन कह लें, चाहे कुछ. द बिगेस्ट चैलेंज, अगर एक चैलेंज मैं देख रहा हूं, जो सबसे बड़ा चैलेंज इंडिया के लिए जो आएगा, हाउ टू सॉल्व, जो यूथ है उसको सही दिशा में कैसे लेके जाना, अगर एक चैलेंज आप मुझे बोले. क्राइम बहुत बड़ा चैलेंज है इंडिया में, दिस लॉट ऑफ क्राइम एज वेल, पाकिस्तान में भी बहुत, इंडिया में बहुत है. सो बिगेस्ट चैलेंज आई सी कि यूथ को सही दिशा में कैसे लेके जाना. आज का जो इंडिया का यूथ है, देयर एस्पिरेशनल कर्व इज वेरी हाई, नथिंग रॉन्ग विद दैट, लेकिन अगर आप उनको नौकरियां नहीं देंगे, सो दे आर वेरी मच वल्नरेबल टू गेटिंग इनटू एनी रॉन्ग थिंग्स, चाहे वो टेररिज्म की तरफ चले जाएं, चाहे वो धर्म के नाम पर एक दूसरे से आप उनको लड़वा लो, जो मर्जी करवा लो, जब नौकरी नहीं है, पैसे नहीं है, तो फिर जो मर्जी करवा लो. सो इस कारण इंडिया के लिए सबसे बड़ा चैलेंज है जो, और इंडिया इज अ वेरी, बोथ इंडिया एंड पाकिस्तान एक्चुअली देर वेरी यंग कंट्रीज, मीडियन एज बहुत कम है उनकी, जो आपकी स्ट्रेंथ भी बन सकता है बिल्कुल. आप कंट्रीज लाइक जापान एंड इवन कैनेडा फॉर दैट मैटर, वी हैव एन एजिंग पॉपुलेशन, दिक्कत हो रही है. इंडिया पाकिस्तान दोनों की स्ट्रेंथ है, वेरी यंग पॉपुलेशन, लेकिन वही सबसे बड़ा चैलेंज है इंडिया के लिए कि उनको नौकरियां, अच्छी नौकरियां देकर कैसे सही दिशा में जो है वो लगाया जाएगा. दैट इज इंडिया बिगेस्ट चैलेंज. अगर वो कर गए तो कामयाब हो जाएंगे. और उसमें हर तरह का मिक्स उसमें भी है. उसमें आज तो जो मॉब लिंचिंग होता है कि जी इसने बीफ खा लिया, इसने ये खा लिया, आज तो धर्म के नाम पर थोड़ी बहुत ट्रबल आ रही है और वो हाईलाइट हो रही है, लेकिन कल को ये ट्रबल बहुत ज्यादा बढ़ जाएगी. सो ये चैलेंज है उनके सामने, अगर आपने, क्योंकि एक ही चैलेंज की मुझे इजाजत दी थी. हाँ जी, अगली कॉल ऑल बताएंगे जी. हाँ जी, बोपाराय साहब, तुसी ऑन देयर जी, गो अहेड. हाँ जी, हाँ जी, गो अहेड सिमरन जी, यू गो अहेड फर्स्ट. कोई स्पॉन्सर है
जी बताना चाहते हैं? अनमोल गुप्ता जी माय ऑर्डर सेल्स इस वक्त हमारे साथ है.
हाँ जी, अनमोल गुप्ता जी ना गल करांगे, बोपाराय जी दी कॉल लवांगे और असी जिहड़ी स्टोरी साडी पिछे ना रह जाए असी उहदे बारे भी गलबात करन जा रहे हैं. बारीकी सारे किरदार जिहड़े डिटेल समझावांगे, लेकिन डेविड हेडले का भी किरदार की रहा, किस तरह होया 26/11, उहदी भी गल, साडे कई कॉलर दे टैक्सट भी आ रहे हैं कि जी वो स्टोरी हुणे ही सुना दिओ पहलां. ठीक है जी, उहदे बारे भी गल करदे. अनमोल गुप्ता जी वेलकम सर, हाउ आर यू?
गुड गुड जी, आप कैसे हो?
बिल्कुल ठीक है जी, बहुत अच्छे. और माया ऑटो सेल, असी दस दिए कि किसी भी तरह की तुसी को गड्डी लेनी है तो तुसी माया ऑटो सेल से पहुंच सकते हो. तो सर जरा डिटेल दसो केड़ियां गड्डियां मौजूद ने तुहाडे कोल?
हाँ जी जरूर जरूर, असी लोकेटेड है जी स्टील्स एंड ब्रैमली पे, बिल्कुल राइट इन फ्रंट ऑफ आरबीसी. गड्डियां साडे कोल खड़ी हुई है 2010 तो 2019 दी. साडे कोल तुसी कोई अपनी ड्रीम गड्डी सोच रहे हो, मेरे कोल मर्सिडीज हैगी, बीएमडब्ल्यू हैगी, जो भी गड्डी तुसी सोच रहे हो जी, ते फैमिली लिए गड्डिया हैगी, टैक्सी उबर चलानी हैगी तुसी जी, ओदे लिए भी गड्डिया खड़ी हुई है मेरे कोल. मेरे कोल फाइनेंसिंग अवेलेबल हैगी जी, सेम डे अप्रूवल, जीरो डाउन विद 4.99 इंटरेस्ट रेट. स्टूडेंट दी भी फाइनेंसिंग अवेलेबल हैगी जी सेम डे. ते मैं लिसनर्स नूं भी आ भी दसना चाहुंदा हैगा कि यू नो ब्लैक फ्राइडे इज कमिंग अप, ते साडी अमेजिंग डील चल रही है गड्डिया ते, डिस्काउंट लगे हुए है, ते असीं टायर रिम दे भी पैकेज डील गड्डिया नाल बेच रहे हैगे. जरूर कोई भी लोड हो जी फ्यूचर से जरूर मैं कॉल करियो 6479670620. थैंक यू जी.
थैंक यू, बहुत बहुत शुक्रिया जी, बहुत शुक्रिया, थैंक यू. प्रोग्राम साउथ एशियन पल्स प्राइम टाइम इस वेल सुन रहे हैं और एक छोटी जी ब्रेक असी लैन जा रहे हैं. ब्रेक तो बाद जिदे असी वापस आवांगे, ब्रेक दे फौरन बाद, तुसी कितने नहीं जाना क्योंकि कॉल्स असी लवांगे, बट द मोस्ट इंपॉर्टेंट स्टोरी तुसी पसंद की है जी, कल साडे कोल समय समाप्त हो गया सीगा, सो अज असी इहनूं तुहाडा शेयर करन जा रहे हैं. एक ब्रेक दे फौरन बाद वील शेयर दिस वेरी इंटरेस्टिंग स्टोरी फॉर यू
जी. अदीप जी ब्रेक पर भी जाएंगे, बताना चाहते हैं सगनदीप ढिल्लों जी हमारे साथ हैं सोफा स्टूडियो से. वेलकम टू दिस शो सगनदीप जी.
हाँ जी, असीकाल सिमरन जी, ठीक ठाक हो?
ऑल वेल सगनदीप जी. तुसी दसो सोफा स्टूडियो ते की स्पेशल लेकर आयो साडे लिसनर्स लई, प्लीज दसो.
हाँ जी, लिसनर का तो पहले थैंक यू ही करना मैं कि इन्नी सानू सपोर्ट कर रहे हैं, कस्टम सोफिया वास्ते ट्रस्ट भी कर रहे हैं, ते वो जस्ट बिकॉज इसे करके ते असी ऑनेस्टी ना समान वेचदे हां ते वधिया क्वालिटी का समान वेचदे हां, ते उहदे विच कदी भी ऊणता ही नहीं होगी, कदी उन्नीकी नहीं असी करांगे. फोम फ्रेम स्प्रिंग ਲੈਦਰ ਫੈਬਰਿਕ ਜਿਹੜੀ ਵੀ ਚੀਜ਼ ਯੂਜ਼ ਅਸੀਂ ਕਰਦੇ ਹਾਂ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਪ੍ਰੋਪਰ ਉਸ ਕੁਆਲਿਟੀ ਦੀ ਹੋਵੇ ਜਿਹੜੀ ਲੋਕੀ ਸਾਡੇ ਤੋਂ ਐਕਸਪੈਕਟ ਕਰ ਰਹੇ ਆ, ਕਿਉਂਕਿ ਇੰਨੀ ਦੂਰ ਤੋਂ ਬ੍ਰੈਂਟਫੋਰਡ ਤੋਂ, ਹੈਮਿਲਟਨ ਤੋਂ, ਈਵਨ ਬੈਰੀ ਤੋਂ ਜਾਂ ਮੋਂਟਰੀਅਲ ਤੋਂ ਵੀ ਕਈ ਕਸਟਮਰ ਸਾਨੂੰ ਫੋਨ ਤੇ ਹੀ ਆਰਡਰ ਦੇ ਦਿੰਦੇ ਇਹੋ ਟਰਸਟ ਕਰਕੇ ਕਿ ਸਗਨਦੀਪ ਜੇ ਰੇਡੀਓ ਤੇ ਇਸ ਤਰ੍ਹਾਂ ਗੱਲ ਕਰਦਾ ਆ ਤੇ ਉਹਦੇ ਸੋਫੇ ਵੀ ਸਹੀ ਹੋਣਗੇ। ਸੋ ਟਰਸਟ ਨਹੀਂ ਕਦੀ ਵੀ ਟੁੱਟਣ ਦੇਵਾਂਗੇ। ਜੇ ਤੁਸੀਂ ਵੀ ਜਿਹੜੇ ਸੁਣ ਰਹੇ ਹੋ, ਤੁਸੀਂ ਚਾਹੁੰਦੇ ਹੋ ਕਿ ਆਪਣੇ ਘਰ ਦੇ ਵਿੱਚ ਵਧੀਆ ਕੁਆਲਿਟੀ ਦਾ ਸੋਫਾ ਬਣਵਾ ਲਈਏ ਆਪਣੀ ਮਰਜ਼ੀ ਦੇ ਨਾਲ, ਫੈਬਰਿਕ ਜਿੱਦਾਂ ਦੀ ਮਰਜ਼ੀ ਚੂਜ਼ ਕਰ ਲਓ, ਜਿੱਦਾਂ ਦਾ ਤੁਹਾਨੂੰ ਡਿਜ਼ਾਈਨ ਚਾਹੀਦਾ, ਤਾਂ 8550 ਟੋਰਬਰਮ ਰੋਡ ਯੂਨਿਟ ਨੰਬਰ 1 ਆਪਣਾ ਐਡਰੈਸ ਆ। ਸਾਰੇ ਦੇ ਸਾਰੇ ਸੋਫੇ ਆਪਣੇ ਰਿਟਨ ਵਾਰੰਟੀ ਨਾਲ ਹੁੰਦੇ ਆ ਵਿਦਆਊਟ ਐਨੀ ਕੰਡੀਸ਼ਨ। 5 ਸਾਲ ਦੀ ਫੋਮ ਦੀ, 10 ਸਾਲ ਦੀ ਸਪਰਿੰਗਾਂ ਦੀ, 10 ਸਾਲ ਦੀ ਫਰੇਮ ਦੀ, 5 ਸਾਲ ਦੀ ਕੱਪੜੇ ਦੀ ਰਿਟਨ ਵਾਰੰਟੀ ਦੇ ਨਾਲ। ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ sofastudio.ca, ਉੱਥੇ ਜਾ ਕੇ ਡਿਜ਼ਾਈਨ ਅਸੀਂ ਜਿਹੜੇ ਕਸਟਮਰਾਂ ਦੇ ਘਰਾਂ 'ਚ ਡਿਲੀਵਰ ਕੀਤੇ ਹੁੰਦੇ ਉਹਦੇ 'ਤੇ ਤੁਹਾਨੂੰ ਆਈਡੀਆ ਮਿਲ ਜੂਗਾ ਕਿ ਅਸੀਂ ਕਿਸ ਤਰ੍ਹਾਂ ਦੇ ਸੋਫੇ ਬਣਾਉਂਦੇ ਹਾਂ, ਅਤੇ ਸੱਚੀ ਤੁਹਾਡਾ ਵੀ ਦਿਲ ਕਰੂਗਾ ਵੀ ਇੱਦਾਂ ਦਾ ਸੈਕਸ਼ਨਲ ਸੋਫਾ ਸਾਡੇ ਘਰ ਵਿੱਚ ਵੀ ਹੋਵੇ। 905-799-8877 'ਤੇ ਕਾਲ ਕਰ ਸਕਦੇ। ਟੋਰਬਰਮ ਅਤੇ ਕਲਾਰਕ ਮੇਜਰ ਇੰਟਰਸੈਕਸ਼ਨ ਆ। sofastudio.ca 905-799-8877। ਥੈਂਕ ਯੂ ਸੋ ਵੈਰੀ ਮਚ ਸਿਮਰਨ ਜੀ, ਥੈਂਕ ਯੂ।
ਥੈਂਕ ਯੂ ਸੋ ਮਚ ਸਿਮਰਨਦੀਪ ਜੀ, ਵੀ ਵਿਸ਼ ਯੂ ਆਲ ਦਾ ਬੈਸਟ, ਥੈਂਕ ਯੂ। ਸਾਊਥ ਏਸ਼ੀਅਨ ਪਲਸ ਟਾਈਮ ਟੈਨ ਸੁਣ ਰਹੇ ਹਮਾਰੇ ਸਾਰੇ ਲਿਸਨਰ, ਜਹਾਂ ਆਈ ਨੋ ਸਾਰੇ ਲਿਸਨਰ ਜੋ ਹੈ ਸਟੋਰੀ ਜਾਣਨੇ ਕੀ ਬਿਤਾ ਰਹੇ, ਬਿਲਕੁਲ ਯਤੀ ਜੀ ਸੇ ਵੀ ਬਾਤ ਕਰੇਂਗੇ, ਔਰ ਵਹੀਂ ਗੁਰਿੰਦਰ ਜੀ ਇਸ ਵਕਤ ਐਲੀਟ ਹੋਮ ਸਟੋਰ ਸੇ ਹਮਾਰੇ ਸਾਥ ਹੈ। ਵੈਲਕਮ ਟੂ ਦ ਸ਼ੋ ਗੁਰਿੰਦਰ ਜੀ।
ਥੈਂਕ ਯੂ ਸੋ ਮਚ ਜੀ, ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਗੁਰਿੰਦਰ ਜੀ, ਔਰ ਕੀ ਸਪੈਸ਼ਲਸ ਲੱਗੇ ਨੇ ਜੀ ਐਲੀਟ ਹੋਮ ਸਟੋਰ ਦੇ ਉੱਤੇ, ਉਹ ਸਾਡੇ ਨਾਲ ਸਾਂਝੇ ਕਰੋ ਸਰ।
ਬਿਲਕੁਲ ਜੀ, ਮੈਂ ਪਿਛਲੇ ਹਫ਼ਤਿਆਂ ਤੋਂ ਲਗਾਤਾਰ ਇੱਕ ਗੱਲ ਕਰਦਾ ਆ ਰਿਹਾ, ਬਲੈਕ ਫਰਾਈਡੇ ਬਲੈਕ ਫਰਾਈਡੇ ਬਲੈਕ ਫਰਾਈਡੇ। ਸੋ ਅਫੀਸ਼ਲੀ ਜਿਹੜੀਆਂ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਆ ਓਪਨ ਹੋ ਚੁੱਕੀਆਂ ਨੇ। ਇਨ ਸਟੋਰ ਤਾਂ ਅਸੀਂ ਬਲੈਕ ਫਰਾਈਡੇ ਸੇਲ ਜਿਹੜੀ ਆ ਉਹ ਪਹਿਲਾਂ ਹੀ ਸ਼ੁਰੂ ਕਰਤੀ ਸੀ, ਪਲੱਸ ਮਨੀ ਬੈਕ ਗਰੰਟੀ ਦੇ ਰਹੇ ਹਾਂ ਅਪ ਟੂ 31st January 2020। ਕੋਈ ਵੀ ਸਰੋਤਾ ਸਾਡੇ ਕੋਲੋਂ ਇਹਨਾਂ ਦਿਨਾਂ ਦੇ ਵਿੱਚ ਬਾਇੰਗ ਕਰਦਾ, ਚਾਹੇ ਉਹ ਅਪਲਾਇੰਸਿਸ ਦੀ ਬਾਇੰਗ ਹੋਵੇ, ਚਾਹੇ ਹੋਮ ਥੀਏਟਰ ਸਿਸਟਮ ਟੀਵੀਜ਼, ਕੋਈ ਵੀ ਸਾਈਜ਼ ਆ, 55, 65, 75, 85, 86, 82, ਇਹ ਸਾਰੇ ਸਾਈਜ਼ ਸਟੋਰ ਦੇ ਉੱਤੇ ਬਿਲਕੁਲ ਲੱਗੇ ਹੋਏ ਨੇ। ਬ੍ਰੈਂਪਟਨ ਲੋਕੇਸ਼ਨ ਤੇ ਵਿਜ਼ਿਟ ਕਰਨਾ ਤੁਸੀਂ ਟੋਰਬਰਮ ਤੇ ਸਟੀਲ ਦੇ ਉੱਤੇ, ਜਿੱਥੇ ਅਸੀਂ ਸਾਰੇ ਇਹ ਟੀਵੀਜ਼ ਜਿਹੜੇ QLED OLED ਸਾਰੇ ਡਿਸਪਲੇ ਕੀਤੇ ਹੋਏ ਨੇ, ਤੁਹਾਨੂੰ ਗਾਈਡ ਕਰਦੇ ਹਾਂ ਕਿਹੜੀ ਟੈਕਨੋਲੋਜੀ, ਕਿਹੜਾ ਬਜਟ ਜਿਹੜਾ ਤੁਹਾਡੀ ਇਨਵੈਸਟਮੈਂਟ ਨੂੰ ਸੂਟ ਕਰਦਾ ਉਸ ਮੁਤਾਬਕ ਤੁਹਾਨੂੰ ਅਸੀਂ ਗਾਈਡ ਕਰਦੇ ਹਾਂ ਕਿ ਆਹ ਟੀਵੀ ਬਾਏ ਕਰਨਾ ਚਾਹੀਦਾ ਜਾਂ ਨਹੀਂ। ਸੋ QLED ਬਾਏ ਕਰਨਾ, OLED ਬਾਏ ਕਰਨਾ, ਅਲਟਰਾ ਹਾਈ ਡੈਫੀਨੇਸ਼ਨ 4K ਟੀਵੀ ਬਾਏ ਕਰਨੇ ਨੇ, 65 ਇੰਚ 4K ਟੀਵੀ ਦੀ ਡੀਲ ਬਹੁਤ ਜ਼ਬਰਦਸਤ ਹੈ ਜੀ, ਸਿਰਫ 699 ਦਾ। 75 ਇੰਚ 4K ਟੀਵੀ ਲੈਣਾ ਚਾਹੁੰਦੇ ਹੋ, ਸਿਰਫ 1299 ਦਾ। 82 ਇੰਚ ਟੀਵੀ ਲੈਣਾ ਚਾਹੁੰਦੇ ਹੋ 4K ਟੈਕਨੋਲੋਜੀ ਦੇ ਨਾਲ, ਸਿਰਫ 2399 ਦਾ। 86 ਇੰਚ ਟੀਵੀ ਬਾਏ ਕਰਨਾ ਚਾਹੁੰਦੇ ਹੋ, ਸਿਰਫ 2399 ਦਾ। ਇਹ ਸਾਰੇ ਟੀਵੀ 4K ਟੈਕਨੋਲੋਜੀ ਦੇ ਨਾਲ, ਸਮਾਰਟ ਅਲਟਰਾ ਹਾਈ ਡੈਫੀਨੇਸ਼ਨ ਲੈਸ ਟੀਵੀ ਨੇ ਜੀ, ਫੀਚਰਸ ਦੇ ਨਾਲ। ਸੋ ਜਿਹੜੇ ਵੀ ਸਰੋਤੇ ਘਰਾਂ ਦੇ ਵਿੱਚ ਬੈਠੇ ਨੇ ਜਿਹੜੇ ਟੀਵੀ ਬਾਏ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਮੈਂ ਬਾਰ ਬਾਰ ਕਹਿ ਰਿਹਾ, ਦਿਸ ਇਜ਼ ਦਾ ਟਾਈਮ ਟੂ ਬਾਏ। ਬਲੈਕ ਫਰਾਈਡੇ ਬੋਕਸਿੰਗ ਵੀਕ ਪ੍ਰਾਈਸਿਸ ਜਿਹੜੀਆਂ ਅਸੀਂ ਪ੍ਰੋਟੈਕਟ ਕਰਕੇ ਦੇਣੀਆਂ, ਸਾਡੀ ਦਿੱਤੀ ਪ੍ਰਾਈਸ ਨੂੰ ਕੋਈ ਬੀਟ ਕਰਦੇ, ਮਨੀ ਬੈਕ ਗਰੰਟੀ ਆ। ਤੁਹਾਡੇ ਕੋਲ ਕੋਈ ਪ੍ਰਾਈਸ ਆ, ਬੀਟ ਵੀ ਕਰਨੀ ਆ, ਤੁਹਾਨੂੰ ਪ੍ਰਾਈਸ ਪ੍ਰੋਟੈਕਸ਼ਨ ਵੀ ਦੇਣੀ ਆ ਮਨੀ ਬੈਕ ਗਰੰਟੀ ਦੇ ਨਾਲ। ਸੋ ਕੋਈ ਵੀ ਟੀਵੀ ਬਾਏ ਕਰਨਾ, ਜਿਹੜੇ ਵੀ ਸਾਈਜ਼ ਮੈਂ ਬੋਲੇ ਨੇ ਜਾਂ ਜਿਹੜੀਆਂ ਟੈਕਨੋਲੋਜੀ ਮੈਂ ਤੁਹਾਨੂੰ ਦੱਸ ਰਿਹਾ, ਇੱਕੋ ਇੱਕ ਨਾਂ ਯਾਦ ਰੱਖਣਾ ਜੀ, ਐਲੀਟ ਹੋਮ ਸਟੋਰ, 905-605-8866। ਸਟੀਲਸ ਤੇ ਟੋਰਬਰਮ ਇੰਟਰਸੈਕਸ਼ਨ ਬਣਦਾ, ਸਟੀਲਸ ਤੇ ਟੋਰਬਰਮ। ਅਗਲੀ ਗੱਲ ਅਪਲਾਈਸ ਸੈਕਸ਼ਨ ਦੀ, ਜਿਹਦੇ 'ਚ ਖਾਸ ਕਰਕੇ ਲਾਂਡਰੀ ਪੇਅਰ ਜਿਹੜੇ ਨੇ ਜੀ ਉਹ ਬਹੁਤ ਜ਼ਿਆਦਾ ਹੌਟ ਡੀਲ ਤੇ ਚੱਲ ਰਹੇ ਨੇ। ਇਹਦਾ ਕਾਰਨ ਹੈ ਕਿ ਐਨਰਜੀ ਕੈਨੇਡਾ ਰੀਬੇਟ, ਜਿਹੜੀ ਕਿ ਐਨਰਜੀ ਸਟਾਰ ਅਪਲਾਈਸਿਸ ਉੱਤੇ ਗਵਰਨਮੈਂਟ ਆਫ ਕੈਨੇਡਾ $2.3 billion ਇਨਵੈਸਟ ਕਰ ਰਹੀ ਆ। ਜਿਹੜੇ ਵੀ ਘਰਾਂ ਦੇ ਵਿੱਚ ਬੈਠੇ ਸਰੋਤੇ ਜਾਂ ਤੁਸੀਂ ਕਿਤੇ ਵੀ ਸੁਣ ਰਹੇ ਹੋ ਇਹ ਮੈਸੇਜ, ਇਹ ਬਹੁਤ ਹੀ ਜ਼ਿਆਦਾ ਸੇਵਿੰਗ ਜਿਹੜੀ ਹੈ ਜੀ ਲਾਂਡਰੀ ਉੱਤੇ ਤੁਹਾਨੂੰ ਮਿਲਣੀ ਹੈ, ਕਿਉਂਕਿ ਬਲੈਕ ਫਰਾਈਡੇ ਜਾਂ ਬੋਕਸਿੰਗ ਵੀਕ ਦੀਆਂ ਜਿਹੜੀਆਂ ਡੀਲਸ ਨੇ ਜਾਂ ਡਿਸਕਾਊਂਟ ਨੇ ਜਿਹੜੇ ਕਿ ਬ੍ਰਾਂਡਸ ਵੱਲੋਂ ਲਾਏ ਜਾਂਦੇ ਨੇ, ਉਹ ਤਾਂ ਮਿਲਣੇ ਹੀ ਆ। ਪਲੱਸ ਅਪ ਟੂ 25% ਆਫ ਜਿਹੜਾ ਜੀ ਇਹ ਐਨਰਜੀ ਕੈਨੇਡਾ ਰਿਬੇਟ ਦਾ ਮਿਲਣਾ। ਇਹ ਰਿਬੇਟ ਤੁਸੀਂ ਆਪ ਕਿਤੇ ਕਲੇਮ ਨਹੀਂ ਕਰਨੀ, ਜਾ ਕੇ ਤੁਸੀਂ ਕੋਈ ਫਾਰਮ ਨਹੀਂ ਫਿਲ ਕਰਨੇ। ਪਰਟੀਕੁਲਰ ਮਾਡਲਸ ਨੇ ਐਨਰਜੀ ਸਟਾਰ ਅਪਲਾਈਸਿਸ ਦੇ, ਤੁਸੀਂ ਉਹ ਮਾਡਲ ਬਾਏ ਕਰਨੇ ਨੇ, ਅਸੀਂ ਤੁਹਾਨੂੰ ਇੰਸਟੈਂਟਲੀ ਰਿਬੇਟ ਦੇ ਦੇਣੀ ਆ। ਅਸੀਂ ਆਪੇ ਹੀ ਗਵਰਨਮੈਂਟ ਆਫ ਕੈਨੇਡਾ ਤੋਂ ਰਿਬੇਟ ਲੈਣੀ ਹੈਗੀ ਆ, ਕਿਉਂਕਿ ਅਸੀਂ ਆਥੋਰਾਈਜ਼ ਡੀਲਰ ਆ। ਐਨਰਜੀ ਕੈਨੇਡਾ ਰਿਬੇਟ ਦੀ ਵੈਬਸਾਈਟ ਜਿਹੜੀ ਗਵਰਨਮੈਂਟ ਦੀ, ਉਹਦੇ ਉੱਤੇ ਐਲੀਟ ਹੋਮ ਸਟੋਰ ਦਾ ਨਾਮ ਲਿਖਿਆ, ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ। ਸੋ ਇਹਦੇ ਵਿੱਚ ਖਾਸ ਕਰਕੇ ਲਾਂਡਰੀ ਪੇਅਰ ਦੀ ਜਿਹੜੀ ਡੀਲ ਆ ਜੀ, ਫਰੰਟ ਲੋਡ ਵਾਸ਼ਰ ਡਰਾਇਰ, ਸਟੀਮ ਵਾਸ਼ਰ, ਸਟੀਮ ਡਰਾਇਰ, ਐਨਰਜੀ ਸਟਾਰ ਵਾਸ਼ਰ, ਐਨਰਜੀ ਸਟਾਰ ਡਰਾਇਰ, ਗ੍ਰੇ ਜਿਹੜੇ ਸਟੇਨਲੈਸ ਸਟੀਲ ਕਲਰ ਦੇ ਵਾਸ਼ਰ ਡਰਾਇਰ ਹੈਗੇ ਜੀ, ਫਰੰਟ ਲੋਡ ਟੈਕਨੋਲੋਜੀ ਦੇ ਨਾਲ ਸਿਰਫ 999 ਦਾ ਪੇਅਰ ਆ। ਜਿੱਦਾਂ ਕਿ 699 ਦਾ 65 ਇੰਚ ਟੀਵੀ ਆ, ਉਸੇ ਤਰ੍ਹਾਂ 999 ਦਾ ਇਹ ਲਾਂਡਰੀ ਦਾ ਪੇਅਰ ਆ। ਇਹ ਦੋਨੇ ਚੀਜ਼ਾਂ ਫਸਟ ਕਮ ਫਸਟ ਸਰਵ ਨਾਲ ਦਿੱਤੀਆਂ ਜਾਣੀਆਂ, ਕਿਉਂਕਿ ਲਿਮਿਟਡ ਸਟਾਕ ਲਿਮਿਟਡ ਕੁਆਲਿਟੀ ਆ। ਜਿਹੜੇ ਸੋਤੇ ਪਹਿਲਾਂ ਬਾਏ ਕਰਨਗੇ ਉਹਨਾਂ ਨੂੰ ਚੀਜ਼ਾਂ ਡਿਲੀਵਰ ਹੋ ਰਹੀਆਂ, ਜਦ ਤੱਕ ਕੁਆਲਿਟੀ ਹੈਗੀ ਆ ਉਹ ਡੀਲ ਮਿਲਣੀ ਆ, ਜਦੋਂ ਕੁਆਲਿਟੀ ਮੁੱਕੀ ਫਿਰ ਰੈਗੂਲਰ ਪ੍ਰਾਈਸਿਸ ਮਿਲਣਗੀਆਂ। ਸੋ ਫਸਟ ਕਮ ਫਸਟ ਸਰਵ ਦੇ ਨਾਲ ਇਹ ਡੀਲਾਂ ਹੈਗੀਆਂ। ਬਾਰ ਬਾਰ ਮੈਂ ਕਹਿ ਰਿਹਾ ਜੀ, ਕਾਲ ਕਰਕੇ ਆਪਣਾ ਟੀਵੀ ਜਾਂ ਅਪਲਾਇੰਸ ਹੋਲਡ ਕਰੋ, ਜਾਂ ਤੁਸੀਂ ਸਾਡੇ ਸਟੋਰ ਨੂੰ ਵਿਜਿਟ ਕਰਕੇ ਥੋੜ੍ਹਾ ਜਿਹਾ ਡਿਪੋਜ਼ਿਟ ਦੇ ਕੇ, ਚਾਹੇ 2 ਮਹੀਨੇ 4 ਮਹੀਨੇ ਡਿਲੀਵਰੀ ਲੈਣੀ ਹੋਵੇ, ਅਸੀਂ ਚੀਜ਼ਾਂ ਤੁਹਾਡੀਆਂ ਹੋਲਡ ਕਰ ਲੈਣੀਆਂ। ਕੋਈ ਵੇਅਰ ਹਾਊਸ ਵਿੱਚ ਹੋਲਡ ਕਰਨ ਦੇ ਚਾਰਜਿਸ ਨਹੀਂ ਹੈਗੇ, ਪ੍ਰਾਈਸ ਤੁਹਾਡੀ ਲੌਕ ਹੋ ਜਾਣੀ ਆ। ਜਦੋਂ ਤੁਹਾਡੀ ਡਿਲੀਵਰੀ ਆ ਰਹੀ ਹੈ, ਜੇ ਉਦੋਂ ਤੱਕ ਪ੍ਰਾਈਸ ਘੱਟ ਜਾਏ ਪ੍ਰਾਈਸ ਤੁਹਾਡੀ ਘੱਟ ਜਾਣੀ ਆ, ਜੇ ਪ੍ਰਾਈਸ ਵੱਧ ਜਾਏ ਤੁਸੀਂ ਵਧੀ ਪ੍ਰਾਈਸ ਕੋਈ ਨਹੀਂ ਪੇ ਕਰਨੀ, ਕਿਉਂਕਿ ਤੁਸੀਂ ਲੋਐਸਟ ਪ੍ਰਾਈਸ ਦੇ ਵਿੱਚ ਆਪਣੀ ਡੀਲ ਲੌਕ ਕੀਤੀ ਆ ਅਲੀਟ ਹੋਮ ਸਟੋਰ ਨਾਲ। ਸੋ ਬਾਰ ਬਾਰ ਮੈਂ ਕਹਿ ਰਿਹਾ ਜੀ, ਬਲੈਕ ਫਰਾਈਡੇ ਬੋਕਸਿੰਗ ਵੀਕ ਅਪਲਾਈਸਿਸ ਦੀ ਬਾਈ ਕਰਨੀ ਆ, ਜਾਂ ਟੀਵੀ ਹੋਮ ਥੀਏਟਰ ਸਿਸਟਮ ਬਾਏ ਕਰਨੇ ਨੇ, ਇੱਕੋ ਇੱਕ ਨਾਂ ਯਾਦ ਰੱਖਣਾ, ਅਲੀਟ ਹੋਮ ਸਟੋਰ। ਸਾਡੇ ਫਲਾਇਰ ਦੋਨੇ ਵੈਬ ਜਿਹੜੇ ਸਟੋਰਾਂ ਦੇ ਆ ਜੀ, ਵੈਬਸਾਈਟ ਦੇ ਉੱਤੇ ਫੇਸਬੁੱਕ ਪੇਜ ਦੇ ਉੱਤੇ ਲੱਗੇ ਹੋਏ ਨੇ। ਤੁਸੀਂ ਵੈਬਸਾਈਟ ਜਾਂ ਹੋਮ ਸਾਡਾ ਫੇਸਬੁੱਕ ਪੇਜ ਵਿਜ਼ਿਟ ਕਰਕੇ ਸਾਡੇ ਫਲਾਇਰਸ ਵੀ ਦੇਖ ਸਕਦੇ ਹੋ, ਕਿਉਂਕਿ ਬਹੁਤ ਸਾਰੇ ਪੈਕੇਜ 29.99 ਦਾ 5 ਪੀਸ ਪੈਕੇਜ ਅਪਲਾਇੰਸ ਦਾ ਲਾਇਆ ਹੋਇਆ ਜੀ। ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਡਰਾਇਰ ਸਾਰੇ ਸਟੇਨਲੈਸ ਸਟੀਲ ਦੇ ਅਪਲਾਇੰਸ ਨੇ, ਸਾਰੇ ਹਾਈ ਐਂਡ ਅਪਲਾਇੰਸਿਸ ਨੇ। ਇਸੇ ਤਰੀਕੇ ਨਾਲ ਜੇ ਤੁਸੀਂ ਹੋਰ ਹਾਈ ਐਂਡ ਜਾਂ ਬਿਲਟਨ ਅਪਲਾਇੰਸ ਵਿੱਚ ਕਿਉਂ ਬਾਇੰਗ ਕਰਨੀ ਆ, ਵੱਖ ਵੱਖ ਤਰ੍ਹਾਂ ਦੇ ਪੈਕੇਜ ਜਿਹੜੇ ਨੇ ਅਸੀਂ ਆਪਣੇ ਫੇਸਬੁੱਕ ਪੇਜ ਤੇ ਫਲਾਇਰ ਦੇ ਉੱਤੇ ਤੇ ਸਾਡੀ ਵੈਬਸਾਈਟ ਤੇ ਫਲਾਇਰ ਤੇ ਲੱਗੇ ਨੇ, ਤੁਸੀਂ ਉੱਥੇ ਜਾ ਕੇ ਚੀਜ਼ਾਂ ਦੇਖ ਸਕਦੇ ਹੋ। ਮਾਡਲ ਨੰਬਰ ਦੇ ਵਾਸਤੇ ਜਾਂ ਵਾਸਤੇ ਤੁਸੀਂ ਸਟੀਲਸ ਐਂਡ ਟੋਰਬੈਮ ਲੋਕੇਸ਼ਨ ਵਿਜ਼ਿਟ ਕਰੋ, ਜਾਂ ਸਾਨੂੰ ਫੋਨ ਕਰੋ 905-605-8860 ਤੇ। ਅਪਲਾਇੰਸਿਸ ਦੀਆਂ ਡੀਲਸ ਜਾਂ ਟੀਵੀ ਸੈਕਸ਼ਨ 'ਚ ਕੋਈ ਬਾਇੰਗ ਕਰਨੀ ਆ, ਇਲੀਟ ਹੋਮ ਸਟੋਰ 905-605-8860, 905-605-8866, ਸਟੀਲਸ ਤੇ ਟੋਰਬ੍ਰੈਮ ਮੇਨ ਸੈਕਸ਼ਨ ਮੰਨਦਾ ਜੀ ਬੈਂਪਟਨ ਦੇ ਵਿੱਚ, ਹਾਈਵੇ 27 ਤੇ ਲੈਂਕ ਸਟਾਫ ਮੇਨ ਇੰਟਰਸੈਕਸ਼ਨ ਮੰਨਦਾ ਜੀ ਵੁੱਡ ਵਿੱਚ, ਦੋਨਾਂ ਲੋਕੇਸ਼ਨ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ ਸੋ ਮਚ ਜੀ।
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਸੀਂ ਦੱਸ ਦਈਏ ਕਿ 2 ਲੋਕੇਸ਼ਨ ਤੁਹਾਨੂੰ ਸਰਵ ਕਰਦੇ ਨੇ, ਇੱਕ ਲੋਕੇਸ਼ਨ ਵੁੱਡਬ੍ਰਿਜ ਔਰ ਦੂਸਰੀ ਲੋਕੇਸ਼ਨ ਇਹਨਾਂ ਦੀ ਬ੍ਰੈਂਪਟਨ 'ਚ, ਨਵੀਂ ਲੋਕੇਸ਼ਨ ਖੁੱਲ ਗਈ ਹੈ, ਸਟੀਲਸ ਔਰ ਟੋਰਬ੍ਰੈਮ ਇਲੀਟ ਹੋਮ ਸਟੋਰ ਤੁਸੀਂ ਪਹੁੰਚ ਸਕਦੇ ਹੈਗੇ ਹੋ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਤੁਹਾਡੀਆਂ ਕਾਲਸ ਜਿਹੜੀਆਂ ਬਿਲਕੁਲ ਉਹ ਵੀ ਅਸੀਂ ਔਨ ਦੇਅਰ ਕਰਾਂਗੇ। ਨਾਲ ਦੀ ਨਾਲ ਸਾਨੂੰ ਜਿਹੜਾ ਕਿਹਾ ਜਾ ਰਿਹਾ ਕਿ ਕੱਲ੍ਹ ਜਿਹੜੀ ਗੱਲ ਰਹਿ ਗਈ ਸੀ ਉਹ ਪਹਿਲਾਂ ਮੈਂ ਸ਼ੁਰੂ ਕਰ ਦਵਾਂ, ਫਿਰ ਤੁਹਾਡੀਆਂ ਕਾਲਸ ਜਿਹੜੀਆਂ ਨੇ ਉਹ ਅਸੀਂ ਔਨ ਦੇਅਰ ਕਰਾਂਗੇ। ਸੁਖੀ ਸਾਹਿਬ ਤੁਹਾਡੀ ਕਾਲ, ਭੁਪਿੰਦਰ ਜੀ ਤੁਹਾਡੀ ਕਾਲ, ਅਲੀ ਸਾਹਿਬ ਆਪਕੀ ਕਾਲ, ਸਾਰਿਆਂ ਦੀ ਕਾਲਸ ਬਿਲਕੁਲ ਔਨ ਦੇਅਰ ਕਰਾਂਗੇ। ਲੇਕਿਨ ਕੱਲ ਜਿਹੜੀ ਗੱਲ ਰਹਿ ਗਈ ਸੀ ਉਹ ਅਸੀਂ ਸ਼ੁਰੂ ਕਰਦੇ ਹੈਗੇ ਹਾਂ, ਮੈਂ ਦੁਬਾਰਾ ਤੋਂ ਸ਼ੁਰੂ ਕਰਦਾ। ਸਿਮਰਨ ਜੀ, ਕੱਲ ਵੀ ਮੈਂ ਤੁਹਾਨੂੰ ਸਵਾਲ ਤੋਂ ਹੀ ਗੱਲ ਸ਼ੁਰੂ ਕੀਤੀ ਸੀਗੀ ਕਿ, ਔਰ ਹੁਣ ਤਾਂ ਤੁਹਾਨੂੰ ਜਵਾਬ ਆਲਰੇਡੀ ਪਤਾ ਹੈ ਕਿ ਕੋਈ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਿਹਨਾਂ ਨੂੰ ਇੱਕ ਇਹ ਐਕਚੁਅਲੀ ਤੇ ਇਹ ਆਈਸਾਈਟ ਦੇ ਵਿੱਚ ਅੱਖਾਂ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਕਿ ਤੁਸੀਂ ਜਿਹਨੂੰ ਹੈਟਰੋਕ੍ਰੋਮੀਆ ਕਿਹਾ ਜਾਂਦਾ। ਹੈਟਰੋਕ੍ਰੋਮੀਆ ਹੁੰਦਾ ਹੈ ਕਿ ਤੁਹਾਡੀ ਇੱਕ ਅੱਖ ਦਾ ਕਲਰ ਡਿਫਰੈਂਟ ਹੈ, ਦੂਸਰੀ ਅੱਖ ਦਾ ਕਲਰ ਜਿਹੜਾ ਉਹ ਡਿਫਰੈਂਟ ਹੈ। ਡੇਵਿਡ ਹਿਡਲੇ ਦੇ ਵੀ ਇਹੀ ਸੀਗਾ ਕਿ ਉਹਨਾਂ ਦੀ ਦੋਨੋਂ ਜਿਹੜੀਆਂ ਅੱਖਾਂ ਸੀਗੀਆਂ ਇੱਕ ਬਰਾਊਨ ਸੀਗੀ ਇੱਕ ਅੱਖ ਉਹਨਾਂ ਦੀ, ਔਰ ਦੂਸਰੀ ਅੱਖ ਉਹਨਾਂ ਦੀ ਬਲੂ ਸੀਗੀ, ਨੀਲੀ ਸੀਗੀ। ਸੋ ਤੁਸੀਂ ਬਹੁਤ ਸਾਰੇ ਲੋਕ ਦੇਖੇ ਹੋਣੇ ਜਿਹਨਾਂ ਦੀ ਅੱਖਾਂ ਦਾ ਕਲਰ ਬਰਾਊਨ ਹੁੰਦਾ ਹੈ, ਬਹੁਤ ਸਾਰੇ ਲੋਕ ਦੇਖੇ ਹੋਣੇ ਜਿਹਨਾਂ ਦੀ ਅੱਖਾਂ ਦਾ ਕਲਰ ਬਲੂ ਹੁੰਦਾ ਹੈਗਾ, ਗ੍ਰੀਨ ਹੁੰਦਾ ਹੈ। ਬਟ ਡੇਵਿਡ ਹੈਡਲੀ ਦੀ ਇੱਕ ਖਾਸ ਡਿਸਟਿੰਕਸ਼ਨ ਸੀਗੀ ਕਿ ਇੱਕ ਅੱਖ ਦਾ ਕਲਰ ਉਹਦਾ ਬਰਾਊਨ ਹੈ ਔਰ ਦੂਸਰੀ ਅੱਖ ਦਾ ਕਲਰ ਜਿਹੜਾ ਉਹਦਾ ਗ੍ਰੀਨ ਹੈ। ਇਹ ਇਸ ਸ਼ਖਸ ਦੀ ਜਿਹਦੇ ਨਾਲ ਕਿ ਉਹ ਇਮੀਡੀਏਟਲੀ ਰੈਕਗਨਾਈਜ਼ ਕੀਤਾ ਜਾ ਸਕਦਾ ਸੀ। ਲੇਕਿਨ ਖੈਰ ਇਹਨਾਂ ਦੀ ਬੈਕਗਰਾਊਂਡ ਤੁਹਾਨੂੰ ਸਮਝਾਉਂਦੇ ਹਾਂ। ਔਰ ਫਿਰ 26/11 ਦੇ ਵਿੱਚ ਜਿਹੜੇ ਅਹਿਮ ਕਿਰਦਾਰ ਨੇ, 9/11 ਤੋਂ ਬਾਅਦ ਜੇ ਕੋਈ ਸਭ ਤੋਂ ਵੱਡਾ ਟੈਰਿਸਟ ਅਟੈਕ, ਜਾਂ ਸਪੈਕਟੈਕੂਲਰ ਵਰਡ ਮੈਂ ਇਸ ਲਈ ਯੂਜ਼ ਕਰ ਰਿਹਾ ਬਿਕੋਜ਼ ਦੈਟਸ ਹਾਊ ਦੇ ਪਲੈਨਡ ਇਟ, ਕਿ ਹੋਇਆ ਸੀਗਾ ਤੇ ਉਹ 26/11 ਦਾ ਹੋਇਆ ਸੀ, 26/11 ਇੰਡੀਆ ਦੇ ਉੱਤੇ ਇਹ ਅਟੈਕ ਹੋਇਆ। 11 ਸਾਲ ਹੋ ਗਏ ਨੇ, ਆ 2 ਦਿਨ ਪਹਿਲਾਂ ਪੂਰੇ 11 ਸਾਲ ਹੋ ਗਏ ਨੇ ਇਸ ਸਭ ਤੋਂ ਬੜੇ ਟੈਰਿਸਟ ਅਟੈਕ ਦੇ। 2008 ਦੇ ਵਿੱਚ ਹੋਇਆ ਸੀ 26/11, ਜਿਹਨੂੰ ਕਿ ਇੰਡੀਆਜ਼ 9/11 ਵੀ ਕਿਹਾ ਜਾਂਦਾ ਹੈ। ਵਰਲਡ ਦੇ ਵਿੱਚ 9/11 ਨੇ ਤਾਂ ਬੜੀ ਕੁਛ ਤਬਦੀਲ ਕਰ ਦਿੱਤਾ, ਪਰ 26/11 ਨੂੰ ਇੰਡੀਆਜ਼ 9/11 ਜਿਹੜਾ ਉਹ ਵੀ ਕਿਹਾ ਜਾਂਦਾ ਹੈ। ਮਾਮਲੇ ਦੀ ਅਸੀਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਕਿ ਵੈਲ ਨੋਨ ਡਿਪਲੋਮੈਟ ਸੀਗੇ, ਬ੍ਰੌਡਕਾਸਟਰ ਸੀਗੇ ਪਾਕਿਸਤਾਨ ਤੋਂ। ਸੋ ਉਹਨਾਂ ਦਾ ਜਿਹੜਾ ਅਫੇਅਰ ਹੈ ਉਹ ਇੱਕ ਅਮਰੀਕਨ ਲੜਕੀ ਦੇ ਨਾਲ ਸ਼ੁਰੂ ਹੋ ਗਿਆ। ਅਸੀਂ ਗੱਲਬਾਤ ਕਰ ਰਹੇ ਹਾਂ ਸੈਯਦ ਜਿਲਾਨੀ ਸਾਹਿਬ ਦਾ ਜਿਹੜਾ ਅਫੇਅਰ ਹੈ ਉਹ ਸਿਰਲ ਹੈਡਲੇ ਦਾ ਹੋਇਆ। ਸਿਰਲ ਹੈਡਲੇ ਨੇ ਉਹ ਉੱਥੇ ਜਿੱਥੇ ਵਾਸ਼ਿੰਗਟਨ ਦੇ ਵਿੱਚ ਜਿਹੜੀ ਪਾਕਿਸਤਾਨੀ ਅੰਬੈਸੀ ਸੀਗੀ, ਪਾਕਿਸਤਾਨੀ ਅੰਬੈਸੀ ਜੋ ਕੰਮ ਕਰਦੀ ਸੀਗੀ ਐਜ਼ ਅ ਸੈਕਟਰੀ, ਤੇ ਉਹਨਾਂ ਦਾ ਅਫੇਅਰ ਜਿਹੜਾ ਹੈ ਜੀ ਉਹ ਇਹਨਾਂ ਦੇ ਨਾਲ ਹੋ ਗਿਆ। ਉਸ ਤੋਂ ਬਾਅਦ ਇਹਨਾਂ ਦਾ ਦੋਨਾਂ ਦੇ ਆਪਸ ਦੇ ਵਿੱਚ ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ 1960 ਦੇ ਵਿੱਚ ਉਹਨਾਂ ਦੇ ਇੱਕ ਬੱਚਾ ਹੋਇਆ, ਬੱਚੇ ਦਾ ਨਾਮ ਜਿਹੜਾ ਉਹਨਾਂ ਨੇ ਸੈਯਦ ਦਾਊਦ ਸੈਯਦ ਜਿਲਾਨੀ ਰੱਖਿਆ। ਸੋ ਦਾਊਦ ਸੈਯਦ ਜਿਲਾਨੀ ਦਾ ਜਨਮ ਤੇ ਉੱਥੇ ਹੋਇਆ ਲੇਕਿਨ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ, ਲੇਕਿਨ ਵਾਸ਼ਿੰਗਟਨ ਤੋਂ ਫਿਰ ਜਿਲਾਨੀ ਸਾਹਿਬ ਔਰ ਉਹਨਾਂ ਦੀ ਜਿਹੜੀ ਮੈਡਮ ਸੀ ਸੈਰਲ, ਜਿਹੜੀ ਅਮਰੀਕਨ ਲੜਕੀ ਸੀ, ਇਹ ਦੋਨੋਂ ਲਾਹੌਰ ਪਾਕਿਸਤਾਨ ਮੂਵ ਕਰ ਗਏ। ਉੱਥੇ ਆ ਕੇ ਕੁਛ ਦੇਰ ਰਹੇ, ਜਿਹੜਾ ਇਹ ਦਾਊਦ ਜਿਲਾਨੀ ਹੈ, ਦਾਊਦ ਸੈਯਦ ਜਿਲਾਨੀ, ਇਹਨਾਂ ਨੂੰ ਉਹਨਾਂ ਨੇ ਇੱਕ ਸਕੂਲ ਦੇ ਵਿੱਚ ਵੀ ਦਾਖਲ ਕਰਾਇਆ, ਮਿਲਟਰੀ ਸਕੂਲ ਚੋਂ ਸੀਗੇ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਵਾਈਫ ਹੈ ਉਹਦੇ ਨਾਲ ਨਹੀਂ ਬਣੀ, ਪਾਕਿਸਤਾਨ ਦੇ ਵਿੱਚ ਕਸਟੋਡੀਅਲ ਰੂਲਸ ਦੇ ਕਾਰਨ ਜਿਹੜਾ ਦਾਊਦ ਸੈਯਦ ਜਿਲਾਨੀ ਹੈ ਉਹਨਾਂ ਦੇ ਫਾਦਰ ਕੋਲ ਰਹਿ ਗਏ, ਔਰ ਇਹਨਾਂ ਦੀ ਜਿਹੜੀ ਮਦਰ ਹੈ ਉਹ ਵਾਪਸ ਅਫਗਾਨਿਸਤਾਨ ਇੱਕ ਦੋ ਜਗ੍ਹਾ ਹੋਰ ਗਿਆ। ਉਹਨਾਂ ਨੇ ਵੀ ਦੋ ਤਿੰਨ ਵਿਆਹ ਕਰਾਏ ਇਹਨਾਂ ਦੀ ਮਦਰ ਨੇ, ਐਂਡ ਫਾਈਨਲੀ ਸ਼ੀ ਕੇਮ ਬੈਕ ਟੂ ਅਮਰੀਕਾ। ਉੱਥੇ ਆ ਕੇ ਆਪਣਾ ਇੱਕ ਬਾਰ ਹੈਗਾ ਖਾਈਬਰ ਪਾਸ ਬਾਰ, ਉਹ ਰਨ ਕਰ ਰਹੀ ਸੀਗੀ ਫਿਲਡੈਲਫੀਆ ਜਾਂ ਹੋਲ ਸਰਕਲ ਚ, ਵੈਸੇ ਵੀ ਸ਼ੀ ਵਾਜ਼ ਅ ਵੈਰੀ ਵੈਲ ਨੋਨ ਪਰਸਨੈਲਿਟੀ ਇਨ ਦੋਜ਼ ਡੇਜ਼ ਐਨੀਵੇਜ਼। ਸੋ ਇਸ ਦਰਮਿਆਨ ਇਹ ਜਿਹੜੇ ਦਾਊਦ ਜਿਲਾਨੀ ਸੀਗੇ ਇਹਨਾਂ ਨੂੰ ਮਿਲਟਰੀ ਸਕੂਲ ਦੇ ਵਿੱਚ ਪਾਇਆ ਗਿਆ। 1971 ਦੀ ਜੰਗ ਲੱਗੀ, ਉਸ ਸਮੇਂ ਇਹਨਾਂ ਦੀ ਉਮਰ 11 ਸਾਲ ਸੀਗੀ। 1971 ਇੰਡੀਆ ਪਾਕਿਸਤਾਨ ਦੀ ਜਦੋਂ ਲੜਾਈ ਹੋਈ ਤੇ ਸ਼ਾਇਦ ਇੱਕ ਦੋ ਸ਼ੈਲਸ ਜਿਹੜੇ ਇਹਨਾਂ ਦੇ ਸਕੂਲ ਦੇ ਨੇੜੇ ਵੀ ਗਿਰੇ, ਇਹਨਾਂ ਦੇ ਕੰਪਾਊਂਡ 'ਚ ਵੀ ਗਿਰੇ, ਐਂਡ ਆਫਕੋਰਸ ਟੈਂਸ਼ਨ ਵਰ ਵੈਰੀ ਹਾਈ ਐਟ ਦੈਟ ਟਾਈਮ। ਸੋ ਛੋਟੀ ਉਮਰ ਦੇ ਵਿੱਚ ਜਦ ਇਹਨਾਂ ਦੀ ਉਮਰ 11 ਸਾਲ ਸੀ, ਇਹਨਾਂ ਦੇ ਵੀ ਕੁਛ ਨਾ ਕੁਛ ਜ਼ਰੂਰ ਉਹਦਾ ਅਸਰ ਰਿਹਾ ਹੋਵੇਗਾ। ਇਸ ਦਰਮਿਆਨ ਇਹਦੇ ਫਾਦਰ ਨੇ ਜਦੋਂ ਅਗਲਾ ਵਿਆਹ ਕਰਾ ਲਿਆ ਸੀਗਾ ਤੇ ਸਟੈਪ ਮਦਰ ਦੇ ਨਾਲ ਇਹਨਾਂ ਦੀ ਬਿਲਕੁਲ ਨਹੀਂ ਬਣੀ, ਤੇ ਇਹ ਜਿਹੜਾ ਸ਼ਖਸ ਆ ਸਈਦ ਦਾਊਦ ਸੈਯਦ ਜਿਲਾਨੀ, ਜਿਹਨੂੰ ਬਾਅਦ ਦੇ ਵਿੱਚ ਡੇਵਿਡ ਹੈਡਲੇ ਕਿੱਦਾਂ ਬਣਿਆ ਦਾਊਦ ਸੈਯਦ ਜਿਲਾਨੀ, ਉਹ ਵੀ ਅੱਗੇ ਚੱਲ ਕੇ ਦੱਸਦੇ ਆ। ਤੇ ਇਹ ਵਾਪਸ ਕਿਉਂਕਿ ਜਿਹੜੀ ਸੌਤੇਲੀ ਮਾਂ ਸੀ ਬਣੀ ਨਹੀਂ, ਤੇ ਇਹ ਅਮਰੀਕਾ ਵਾਪਸ ਆ ਗਿਆ। ਅਮਰੀਕਾ ਵਾਪਸ ਆ ਗਏ ਤੇ ਉੱਥੇ ਆ ਕੇ ਜਿਹੜੀ ਇਹਨਾਂ ਦੀ ਅਸਲੀ ਜਿਹੜੀ ਮਦਰ ਸੀਗੀ ਐਲਿਸ ਸੈਰਲ, ਸੋ ਐਲਿਸ ਆਪਣੀ ਜਿਹੜੀ ਅਸਲੀ ਮਦਰ ਆ ਐਲਿਸ ਦੇ ਨਾਲ ਇਹ ਰਹਿਣ ਲੱਗ ਪਏ, ਉਹਨਾਂ ਦੇ ਬਾਹਰ ਨੂੰ ਮੈਨੇਜ ਕਰਨ ਲੱਗ ਪਏ, ਪਰ ਨਾਲ ਦੀ ਨਾਲ ਉੱਥੇ ਸ਼ਰਾਬ ਪੀਣ ਦੀ ਆਦਤ, ਡਰੱਗਸ ਦੀ ਆਦਤ ਪੈ ਗਈ। ਸ਼ਰਾਬ ਪੀਣੀ ਡਰੱਗਸ ਦੀ ਆਦਤ ਉੱਥੇ ਤੱਕ ਨਹੀਂ ਰੁਕਿਆ ਮਾਮਲਾ, ਉਹ ਡਰੱਗਸ ਜਿਹੜਾ ਡਰੱਗਸ ਦਾ ਕਾਰੋਬਾਰ ਵੀ ਉਹਨਾਂ ਨੇ ਸ਼ੁਰੂ ਕਰ ਦਿੱਤਾ। ਕਹਾਣੀ ਨੂੰ ਫਟਾਫਟ ਫਾਸਟ ਫੋਰਵਰਡ ਕਰਦੇ ਹਾਂ, ਲੰਬੀ ਕਹਾਣੀ ਆ। ਫਿਰ ਜਿਹੜੇ ਇਹ ਦਾਊਦ ਸਾਹਿਬ ਨੇ, ਇਹ ਦਾਊਦ ਸੈਯਦ ਜਿਲਾਨੀ ਸਾਹਿਬ ਇਹ ਗ੍ਰਿਫਤਾਰ ਹੋਏ ਫਰੈਂਕਫਰਟ ਏਅਰਪੋਰਟ ਦੇ ਉੱਤੇ, ਪਾਕਿਸਤਾਨ ਤੋਂ ਵਾਪਸ ਆ ਰਹੇ ਸੀਗੇ, ਉੱਥੋਂ ਇਹਨਾਂ ਨੇ ਫਲਾਈਟ ਪਕੜਨੀ ਸੀ ਫਿਲਾਡੈਲਫੀਆ ਦੀ। ਸੋ ਉੱਥੇ ਫਰੈਂਕਫਰਟ ਏਅਰਪੋਰਟ ਦੇ ਉੱਤੇ 2 ਕਿਲੋ ਜਿਹੜੀ ਇਹਨਾਂ ਕੋਲ ਡਰੱਗਸ ਉਹ ਮਿਲੀ, ਤੇ ਇਹਨਾਂ ਨੇ ਜੀ ਉੱਥੇ ਜਾ ਕੇ ਅਮਰੀਕਾ ਦੇ ਵਿੱਚ ਇਹਨਾਂ ਨੇ ਪਲੀ ਬਣਾ ਲਈ, ਆਪਣੇ ਜਿਹੜੀ ਅਥਾਰਟੀਜ਼ ਨੇ ਉਹਨਾਂ ਨੇ ਨਾਲ ਦੇ ਦੋਨੋਂ ਬੰਦੇ ਦੇ ਬਾਰੇ ਜਾਣਕਾਰੀ ਦਿੱਤੀ, ਸਰਕਾਰੀ ਗਵਾਹ ਬਣ ਗਏ, ਤੇ ਬਾਕੀਆਂ ਨੂੰ, ਇੱਕ ਨੂੰ 8 ਸਾਲ ਦੀ ਸਜ਼ਾ ਹੋਈ ਇਹਨਾਂ ਦੇ ਸਾਥੀ ਨੂੰ, ਇੱਕ ਨੂੰ 10 ਸਾਲ ਦੀ ਸਜ਼ਾ ਹੋਈ, ਇਹਨਾਂ ਨੂੰ 4 ਸਾਲ ਦੀ ਸਜ਼ਾ ਹੋਈ। 4 ਸਾਲ ਦੀ ਸਜ਼ਾ ਦੀ ਵੀ ਜਲਦੀ ਹੀ ਇਹ ਬਾਹਰ ਆ ਗਏ, 2 ਸਾਲ ਬਾਅਦ ਪ੍ਰੋਬੇਸ਼ਨ ਤੇ ਬਾਹਰ ਆ ਗਏ। ਬਾਹਰ ਆ ਕੇ ਇਹਨਾਂ ਨੂੰ ਜੱਜ ਸਾਹਿਬ ਨੇ ਕਿਹਾ ਸੀਗਾ ਕਿ ਭਾਈ ਸਾਹਿਬ ਤੁਹਾਡੀ ਲਾਈਫ ਬੜੀ ਵਧੀਆ ਹੋ ਸਕਦੀ ਹੈ, ਅਜੇ ਯੰਗ ਹੋ, ਹਜੇ ਥੋੜੀ ਸਜ਼ਾ ਹੋਈ ਹੈ, ਜੇਲ੍ਹ ਤੋਂ ਜਦੋਂ ਬਾਹਰ ਜਾਓਗੇ ਤਾਂ ਵਧੀਆ ਕੰਮ ਕਰਿਓ। ਪਰ ਦੁਬਾਰਾ ਬਿਜ਼ਨਸ ਹੈ ਉਹ ਜਾਰੀ ਰੱਖਿਆ, ਹੀ ਡਿਡਨਟ ਸਟਾਪ ਦੇਅਰ, ਔਰ ਇੱਕ ਵਾਰੀ ਫਿਰ ਇਹਨਾਂ ਨੂੰ ਦੁਬਾਰਾ ਤੋਂ ਗ੍ਰਿਫਤਾਰ ਕੀਤਾ ਗਿਆ ਵੱਡੀ ਡਰੱਗਸ ਦੀ ਖੇਪ ਦੇ ਨਾਲ। ਇਸ ਬਾਰੇ ਇਹਨਾਂ ਨੇ ਫਿਰ ਦੁਬਾਰਾ ਪਲੀ ਬਣਾਈ DEA, ਸਾਰੇ ਜਾਣਦੇ ਆ ਡਰੱਗ ਇਨਫੋਰਸਮੈਂਟ ਏਜੰਸੀ ਅਮਰੀਕਾ ਦੀ, ਜਿਹੜੀ ਡਰੱਗਸ ਦੇ ਖਿਲਾਫ ਸਭ ਤੋਂ ਵੱਡੀ ਏਜੰਸੀ ਹੈ। DEA ਦੇ ਨਾਲ ਫਿਰ ਦੁਬਾਰਾ ਪਲੀ ਬਣਾਈ ਕਿ ਜੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਵਾਂਗਾ। ਡਰੱਗ ਇਨਫੋਰਸਮੈਂਟ ਏਜੰਸੀ ਦਾ ਇੱਕ ਬੜਾ ਪੁਰਾਣਾ ਤਰੀਕਾ ਹੈ, ਅੱਜ ਵੀ ਉਹਨੂੰ ਇਸਤੇਮਾਲ ਕਰਦੇ ਨੇ ਔਰ ਪਿਛਲੇ 50-100 ਸਾਲਾਂ ਤੋਂ ਇਸਤੇਮਾਲ ਕਰਦੇ ਰਹੇ ਨੇ। ਉਹ ਕੀ ਕਰਦੇ ਆ ਕਿ ਚਾਹੇ ਮੈਕਸੀਕੋ ਦੇ ਡਰੱਗ ਕਾਰਟਲਸ ਹੋਣ, ਚਾਹੇ ਅਮਰੀਕਾ ਦੇ ਹੋਣ, ਚਾਹੇ ਅਫਗਾਨਿਸਤਾਨ ਪਾਕਿਸਤਾਨ ਕਿਤੇ ਦੇ ਵੀ ਹੋਣ, ਉਹਨਾਂ ਦੇ ਹੀ ਬੰਦੇ ਲੈ ਕੇ ਫਿਰ ਉਹਨਾਂ ਨੂੰ ਇਨਫਿਲਟ੍ਰੇਟ ਕਰ ਦਿੰਦੇ ਨੇ ਕਿ ਠੀਕ ਹੈ ਜੀ ਤੁਸੀਂ ਸਾਨੂੰ ਜਾਣਕਾਰੀ ਦਿੰਦੇ ਰਹੋ, ਫਿਰ ਤੁਹਾਨੂੰ ਸਜ਼ਾ ਕੱਟ ਕਰਾਂਗੇ। ਦਾਊਦ ਸੈਯਦ ਜਿਲਾਨੀ ਨੂੰ ਵੀ ਇਹੀ ਆਫਰ ਦਿੱਤੀ ਗਈ ਕਿ ਭਾਈ ਸਾਹਿਬ ਤੁਸੀਂ ਉੱਥੇ ਅਫਗਾਨਿਸਤਾਨ ਪਾਕਿਸਤਾਨ ਤੋਂ, ਤੁਹਾਨੂੰ ਪਤਾ ਹੈ ਕਿਹੜੇ ਡਰੱਗ ਡੀਲਰ ਉੱਥੇ ਪਾਕਿਸਤਾਨ ਜਾਂ ਅਮਰੀਕਾ ਉੱਥੇ ਅਫਗਾਨਿਸਤਾਨ ਬੈਠੇ ਨੇ, ਸਾਨੂੰ ਉਹਨਾਂ ਦੀ ਤੁਸੀਂ ਜਾਣਕਾਰੀ ਦਿੰਦੇ ਰਹੋ। ਦਾਊਦ ਜਿਲਾਨੀ ਜਿਹੜੇ ਨੇ ਉਹਦੀ ਜਾਣਕਾਰੀ ਦੇਣ ਲੱਗ ਪਏ, ਐਂਡ ਇਹ ਇੱਕ ਤਰ੍ਹਾਂ ਦੇ ਨਾਲ DEA ਦੇ ਨਾਲ ਕੰਮ ਕਰਨ ਲੱਗ ਪਏ। ਤੋ ਉਸ ਦਰਮਿਆਨ ਇਹ ਪਾਕਿਸਤਾਨ ਜਾਂਦੇ ਸੀਗੇ, ਪਾਕਿਸਤਾਨ ਜਾਣਾ ਇਹਨਾਂ ਨੇ ਤੇ ਉੱਥੋਂ ਵਾਪਸ ਆਉਣਾ, ਆ ਕੇ ਸਾਰੀ ਜਿਹੜੀ ਡਰੱਗਸ ਵਗੈਰਾ ਕਿੱਦਾਂ ਚੱਲ ਰਹੀ ਹੈ ਕੀ ਕਹਾਣੀ ਉਹਦੀ ਇਨਫੋਰਮੇਸ਼ਨ ਦੇਣੀ ਸ਼ੁਰੂ ਕਰ ਦਿੱਤੀ। ਪਾਕਿਸਤਾਨ ਜਾਣੇ ਵਾਲੇ ਦੇ ਨਾਲ ਉੱਥੇ ਜਾ ਕੇ ਕੁਛ ਲਸ਼ਕਰੇ ਤੋਇਬਾ 90s ਦੇ ਵਿੱਚ, ਤੁਹਾਨੂੰ ਪਤਾ ਉੱਥੇ ਪਾਕਿਸਤਾਨ ਦੀਆਂ ਜਿਹੜੀਆਂ ਕਈ ਬੇਸਡ ਮਿਲੀਟਰ ਆਰਗਨਾਈਜੇਸ਼ਨ ਸੀਗੀਆਂ, ਚਾਹੇ ਉਹ ਜੈਸ਼ ਏ ਮੁਹੰਮਦ ਸੀ, ਲਸ਼ਕਰੇ ਤੋਇਬਾ, ਹਿਜ਼ਬੁਲ ਮੁਜਾਹਿਦੀਨ, ਉਹ ਕਸ਼ਮੀਰ ਦੇ ਵਿੱਚ ਉੱਥੇ ਟੈਰਿਸਟ ਐਕਟੀਵਿਟੀਜ਼ ਕਰਦੀਆਂ ਸੀਗੀਆਂ। ਇਹਨਾਂ ਦੀ ਵੀ ਉਹਨਾਂ ਦਿਨ, ਕਿਉਂਕਿ ਔਰ ਹੁੰਦਾ ਕੀ ਇਹ ਸਾਰੇ ਆਪਸ ਦੇ ਵਿੱਚ ਕਿਤੇ ਨਾ ਕਿਤੇ ਕਨੈਕਸ਼ਨ ਜੁੜੇ ਨੇ, ਚਾਹੇ ਡਰੱਗ ਡੀਲਰ ਨੇ, ਚਾਹੇ ਟੈਰਿਸਟ ਨੇ, ਇਹਨਾਂ ਦੇ ਕਨੈਕਸ਼ਨ ਸਭ ਦੇ ਆਪਸ ਜੁੜੇ ਹੁੰਦੇ ਨੇ। ਸੋ ਇਹ ਦਾਊਦ ਸੈਯਦ ਜਿਲਾਨੀ ਸਾਹਿਬ ਉੱਥੇ ਜਾਂਦੇ ਸੀ, ਜਦੋਂ ਉੱਥੇ ਇਹਨਾਂ ਦੀ ਉਹਨਾਂ ਦੇ ਨਾਲ ਵੀ ਲਸ਼ਕਰੇ ਤੋਇਬਾ ਦੇ ਬੰਦਿਆਂ ਨਾਲ ਵੀ ਮੁਲਾਕਾਤਾਂ ਹੋਣੀਆਂ ਸ਼ੁਰੂ ਹੋ ਗਈਆਂ, ਹਾਫਿਜ਼ ਸਈਦ ਦੇ ਨਾਲ ਵੀ ਇਹਨਾਂ ਨੇ ਮੁਲਾਕਾਤ ਕੀਤੀ। ਇਸ ਦਰਮਿਆਨ ਇਹ ਵਾਪਸ ਆ ਜਾ ਰਹੇ ਸੀਗੇ ਤੇ ਇੱਥੇ 9/11 ਹੋ ਗਿਆ ਤੇ ਇਹਨਾਂ ਨੂੰ ਵੀ ਬੁਲਾਇਆ ਗਿਆ। ਚੰਗਾ ਹੋਇਆ 9/11 ਜਿਹੜਾ ਹੋਇਆ ਉਹ ਜਿਹੜੀ ਰਿਪੋਰਟ ਆ ਉਹ FBI ਨੂੰ ਕਰ ਦਿੱਤੀ ਗਈ ਜਦੋਂ FBI ਇਹਨਾਂ ਨੂੰ ਫੜ ਕੇ ਲੈ ਕੇ ਗਈ ਕੁਸ਼ਚਨਿੰਗ ਵਾਸਤੇ ਤੇ ਉੱਥੇ ਜਿਹੜੇ DA ਦੇ ਬੰਦੇ ਸੀਗੇ ਉਹ ਵੀ ਨਾਲ ਸੀਗੇ ਤੇ ਇਹਨਾਂ ਨੇ ਕਿਹਾ ਜੀ ਮੈਂ ਤੇ ਡਰੱਗ ਇਨਫੋਰਸਮੈਂਟ ਏਜੰਸੀ ਲਈ ਕੰਮ ਕਰਦਾ ਮੈਂ ਤੇ ਅਮਰੀਕਾ ਦਾ ਬੜਾ ਵਫਾਦਾਰ ਹੈ ਮੈਂ ਤੇ ਕਦੇ ਕਹਿ ਹੀ ਨਹੀਂ ਸਕਦਾ ਐਸੀ ਗੱਲ ਕਿ ਜੀ 9/11 ਹੋਇਆ ਵਧੀਆ ਹੋਇਆ ਮੈਂ ਕਦੇ ਵੀ ਨਹੀਂ ਕਹੀ ਇਹ ਗੱਲ ਉਹ ਕਹਿੰਦੇ ਜੀ ਗਲਤ ਤੁਹਾਨੂੰ ਕਿਸੇ ਨੇ ਮੇਰੀ ਇਨਫੋਰਮੇਸ਼ਨ ਦਿੱਤੀ ਹੈ ਸੋ ਉਸ ਤੋਂ ਬਾਅਦ ਇਹ ਉੱਥੋਂ ਛੁੱਟ ਗਏ ਲੇਕਿਨ FBI ਦੇ ਨਾਲ ਨਾਲ ਫਿਰ ਜਦੋਂ ਉੱਥੇ ਆਏ ਤੇ ਇਹਨਾਂ ਨੂੰ ਫਿਰ DEA ਤੋਂ ਹਟਾ ਦਿੱਤਾ ਗਿਆ ਔਰ ਇਹਨਾਂ ਦੇ ਮੁਤਾਬਿਕ ਹਜੇ ਵੀ ਕੰਮ ਕਰ ਰਹੇ ਸੀਗੇ ਪਰ ਅਸਲ ਦੇ ਵਿੱਚ ਫਿਰ ਜਦੋਂ ਬੰਦਾ ਜਦੋਂ ਫਲੈਗ ਹੋ ਜਾਏ ਇੰਨੀ ਹਾਈ ਲੈਵਲ ਦੇ ਉੱਤੇ ਤੇ ਉਹ ਏਜੰਸੀਜ਼ ਦੀ ਨਿਗਾਹ ਤੇ ਆ ਜਾਂਦਾ ਸੋ ਉੱਥੇ ਜਿਹੜੀਆਂ ਇੰਟੈਲੀਜੈਂਸ ਏਜੰਸੀ ਹੈ CIA ਚਾਹੇ FBI ਹੈਗੀ ਆ ਚਾਹੇ DEA ਹੈ ਇਹ ਸਾਰਿਆਂ ਦੇ ਰਡਾਰ ਤੇ ਪਹਿਲਾਂ ਹੀ ਆ ਚੁੱਕੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਔਰ ਉਸ ਦੌਰ ਦੇ ਵਿੱਚ ਫਿਰ ਐਸੇ ਲੋਕਾਂ ਦੀ ਬੜੀ ਜ਼ਰੂਰਤ ਸੀ 9/11 ਤੋਂ ਬਾਅਦ ਜਿਹੜੇ ਕਿ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਕੋਈ ਇਨਫੋਰਮੇਸ਼ਨ ਅਮੈਰੀਕਨ ਇੰਟੈਲੀਜੈਂਸ ਏਜੰਸੀ CIA ਨੂੰ ਦੇ ਸਕਣ ਠੀਕ ਹੈ ਜੀ ਸੋ ਉਸ ਤੋਂ ਬਾਅਦ ਉਹ ਦੇਣਾ ਚਾਹੁੰਦੇ ਸੀਗੇ ਕਿ ਮੈਂ ਉਰਦੂ ਵੀ ਵਧੀਆ ਬੋਲ ਲੈਂਦੇ ਸੀਗੇ ਸੋ ਇਹਨਾਂ ਨੂੰ ਫਿਰ ਪਾਕਿਸਤਾਨ ਭੇਜਿਆ ਗਿਆ ਕਿ ਤੁਸੀਂ ਜਾਓ ਉੱਥੇ ਜਾ ਕੇ ਔਰ ਉੱਥੇ ਜਾ ਕੇ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਜਿਹੜੀ ਅਲਕਾਇਦਾ ਲਸ਼ਕਰੇ ਤੋਇਬਾ ਇਹਦੀ ਇਨਫੋਰਮੇਸ਼ਨ ਦਿਓ ਇਹ ਅਮੈਰੀਕਨ ਜਾਸੂਸ ਬਣ ਕੇ ਉੱਥੇ ਗਏ ਇੰਟੈਲੀਜੈਂਸ ਏਜੰਸੀ ਲਈ ਲੇਕਿਨ ਅਸਲ ਦੇ ਵਿੱਚ ਜਾ ਕੇ ਇਹਦੇ ਟ੍ਰੇਨਿੰਗ ਲੈਣ ਲੱਗ ਪਏ ਉੱਥੇ ਇਹਨਾਂ ਨੇ ਅਲਕਾਇਦਾ ਨੂੰ ਇਹਨੇ ਕਹਿ ਦਿੱਤਾ ਦਾਊਦ ਜਿਲਾਨੀ ਨੇ ਕਿ ਜੀ ਮੈਂ ਤੁਹਾਡੇ ਨਾਲ ਹੈ ਜੋ ਤੁਸੀਂ ਕਰਨਾ ਔਰ ਤਿੰਨ ਹਫ਼ਤਿਆਂ ਦੀ ਇਹਨਾਂ ਨੇ ਇਨੀਸ਼ੀਅਲ ਟ੍ਰੇਨਿੰਗ ਲਈ ਲਸ਼ਕਰੇ ਤੋਇਬਾ ਤੋਂ ਔਰ ਨਾਲ ਦੀ ਨਾਲ ਇਹਨਾਂ ਨੇ ਅਲਕਾਇਦਾ ਨੂੰ ਕਹਿਤਾ ਫਿਰ ਵਾਪਸ ਇੱਥੇ ਆਉਂਦੇ ਸੀ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਇਹਨਾਂ ਨੂੰ ਵੀ ਦੇਣੀ ਸ਼ੁਰੂ ਕਰ ਦਿੱਤੀ ਔਰ ਉਸ ਦਰਮਿਆਨ ਨੇ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ISI ਦੇ ਵੀ ਬੰਦਿਆਂ ਦੇ ਨਾਲ ਮਿਲਣਾ ਉੱਥੇ ਸ਼ੁਰੂ ਕਰ ਦਿੱਤਾ ਸੋ ਇੱਕ ਪਾਸੇ ਜਿੱਥੇ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਇੱਥੇ ਅਮਰੀਕਾ ਨੂੰ ਸਪਲਾਈ ਕਰ ਰਹੇ ਸੀ ਅਮਰੀਕਾ ਨੂੰ CIA ਨੂੰ ਲੱਗ ਰਿਹਾ ਸੀਗਾ ਕਿ ਸਾਡਾ ਜਾਸੂਸ ਹੈ ਪਰ ਦੂਸਰੀ ਤਰਫ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਵੀ ਇਹਨਾਂ ਨੂੰ ਯੂਜ਼ ਕਰਨ ਲੱਗ ਪਈ ਕਿ ਠੀਕ ਹੈ ਜੀ ਤੁਸੀਂ ਸਾਨੂੰ ਵੀ ਦੱਸੋ ਕੀ ਹੋ ਰਿਹਾ ਉੱਥੇ ਅਮਰੀਕਾ ਦੇ ਵਿੱਚ ਸੋ ਹੀ ਬਿਕੇਮ ਆਲਮੋਸਟ ਅ ਸੋਰਟ ਆਫ ਡਬਲ ਏਜੰਟ ਪਰ ਨਾਲ ਦੀ ਨਾਲ ਲਸ਼ਕਰੇ ਤੋਇਬਾ ਦੀ ਟ੍ਰੇਨਿੰਗ ਇਹਨਾਂ ਨੇ ਫਿਰ ਦੁਬਾਰਾ ਜਦੋਂ ਚੱਕਰ ਲੱਗ ਰਹੇ ਸੀਗੇ ਤਾਂ ਫਿਰ ਦੁਬਾਰਾ ਔਰ ਕਈ ਇਹਨਾਂ ਨੇ ਅਨਅਫੀਸ਼ੀਅਲ ਟ੍ਰਿਪਸ ਵੀ ਲਗਾ ਲਏ ਇੱਕ ਤੇ ਨਾਟ ਇਹਨਾਂ ਦੇ ਹੈਂਡਲਰ ਤੱਕ ਨੂੰ ਵੀ ਨਹੀਂ ਪਤਾ ਅੱਛਾ ਜਦੋਂ ਜਿਹੜੇ ਇਹ ਜਾਸੂਸ ਹੁੰਦੇ ਇੰਟੈਲੀਜੈਂਸ ਏਜੰਸੀ ਉਹਨਾਂ ਨੇ ਕੋਈ ਨਾ ਕੋਈ ਹੈਂਡਲਰ ਇਹਨਾਂ ਨੂੰ ਹੈਂਡਲ ਕਰ ਰਿਹਾ ਹੁੰਦਾ ਸੋ ਜਿਹੜੇ ਇਹਨਾਂ ਦਾ ਹੈਂਡਲਰ ਸੀਗਾ ਉਹਨੂੰ ਵੀ ਨਹੀਂ ਪਤਾ ਸੀਗਾ ਕਿ ਭਾਈ ਸਾਹਿਬ ਕਦੋਂ ਪਾਕਿਸਤਾਨ ਜਾਂਦੇ ਆ ਕਦੋਂ ਵਾਪਸ ਆਉਂਦੇ ਆ ਉਹਦੇ ਹੈਂਡਲਰ ਦੀ ਜਾਣਕਾਰੀ ਤੋਂ ਬਗੈਰ ਵੀ ਇਹਨਾਂ ਨੇ ਪਾਕਿਸਤਾਨ ਦੇ ਟ੍ਰਿਪਸ ਲਗਾਉਣੇ ਸ਼ੁਰੂ ਕਰ ਦਿੱਤੇ ਔਰ ਇਹ ਸਾਰੀ ਉੱਥੇ ਜਿਹੜੀ ਇਹ ਜਾਣਕਾਰੀ ਇਹ ਸਾਰੀ ਉੱਥੇ ਲੈ ਰਹੇ ਸੀ ਇਸ ਦਰਮਿਆਨ ਇੱਕ ਵਾਰੀ ਫਿਰ ਇਹਨਾਂ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਜਦੋਂ ਟ੍ਰੇਨਿੰਗ ਲੈ ਰਹੇ ਸੀ ਇਹਨਾਂ ਦੀ ਇਹਨਾਂ ਨੇ ਆਪਣੀ ਮਦਰ ਨੂੰ ਦੱਸਿਆ ਤੇ ਮਦਰ ਨੇ ਵੀ ਦੱਸਣਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਮਦਰ ਨੇ ਕਿ ਮੇਰਾ ਬੇਟਾ ਲੱਗ ਰਿਹਾ ਉੱਥੇ ਟੈਰਿਸ ਟ੍ਰੇਨਿੰਗ ਕੈਂਪ ਦੇ ਵਿੱਚ ਲੈ ਰਿਹਾ ਬਟ ਟੂ ਕੱਟ ਦਾ ਲੌਂਗ ਸਟੋਰੀ ਸ਼ਾਰਟ ਇਹ ਲਗਾਤਾਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਇਹ ਬਚਦੇ ਰਹੇ ਔਰ ਉਹਨਾਂ ਦੇ ਅੰਦਰ ਕੌਨਫੀਡੈਂਸ ਵੱਧ ਗਿਆ ਕਿ ਚਾਹੇ ਮੈਂ ਡਰੱਗ ਵੇਚਾਂ ਚਾਹੇ ਮੈਂ 9/11 ਤੋਂ ਬਾਅਦ ਕੁਝ ਕਹਾਂ ਹੁਣ ਮੇਰੇ ਬਾਰੇ ਉਹਨਾਂ ਦਾਊਦ ਸੈਯਦ ਜਿਲਾਨੀ ਦੀ ਆਪਣੀ ਮਦਰ ਨੇ ਕਹਿ ਦਿੱਤਾ ਕਿ ਤੁਸੀਂ ਇਹ ਜਿਹੜਾ ਮੇਰਾ ਬੇਟਾ ਉੱਥੇ ਟੈਰਿਸ ਟ੍ਰੇਨਿੰਗ ਲੈ ਰਿਹਾ ਹੈਗਾ ਲਸ਼ਕਰੇ ਤੋਇਬਾ ਦੇ ਨਾਲ ਤਾਂ ਵੀ ਉਹਦੇ ਖਿਲਾਫ ਜਿਹੜਾ ਜੀ ਕੁਝ ਨਹੀਂ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਉਹਦਾ ਕੌਨਫੀਡੈਂਸ ਜਿਹੜਾ ਉਹ ਹੋਰ ਜ਼ਿਆਦਾ ਵੱਧਦਾ ਚਲਾ ਗਿਆ ਉਸ ਤੋਂ ਬਾਅਦ ਇਹ ਜਿਹੜੇ ਦਾਊਦ ਜਿਲਾਨੀ ਆ ਇਹਨਾਂ ਨੂੰ ਜਦੋਂ ਪਾਕਿਸਤਾਨ ਵਿੱਚ ਇਹਨਾਂ ਦੀ ਟ੍ਰੇਨਿੰਗ ਪੂਰੀ ਹੋ ਗਈ ਲਸ਼ਕਰੇ ਤੋਇਬਾ ਦੀ ਟ੍ਰੇਨਿੰਗ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਟ੍ਰੇਨਿੰਗ ਦੇ ਦਿੱਤੀ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਹੋਰ ਚੀਜ਼ ਜਿਹੜੀ ਹੈ ਉਹ ਨਜ਼ਰ ਆਈ ਇੱਕ ਹੋਰ ਚੀਜ਼ ਇਹਨਾਂ ਨੂੰ ਜਿਹੜੀ ਹੈ ਉਹ ਕੀ ਨਜ਼ਰ ਆਈ ਕਿ ਇਹਨਾਂ ਨੇ ਜਾ ਕੇ ਉਹਨਾਂ ਨੂੰ ਲੱਗਾ ਕਿ ਟ੍ਰੇਨਿੰਗ ਇਹਨਾਂ ਦੀ ਹੋ ਚੁੱਕੀ ਹੈਗੀ ਹੈ ਤੇ ਇਹਨਾਂ ਦਾ ਨਾਮ ਵੀ ਹੁਣ ਬਦਲ ਦਿੱਤਾ ਜਾਏ ਨਾਮ ਇਹਦੇ ਦਾ ਫਿਰ ਦਾਊਦ ਸੈਯਦ ਜਿਲਾਨੀ ਤੋਂ ਚੇਂਜ ਕਰ ਦਿੱਤਾ ਗਿਆ ਡੇਵਿਡ ਹੈਡਲੇ ਸੋ ਦਾਊਦ ਸੈਯਦ ਜਿਲਾਨੀ ਦਾ ਰਿਕਾਰਡ ਜਿਹੜਾ ਉਹ ਉੱਥੇ ਅਮਰੀਕਾ 'ਚ ਖਤਮ ਹੋ ਗਿਆ ਨਾਮ ਚੇਂਜ ਹੋ ਗਿਆ ਦੇਖਣ ਨੂੰ ਵੈਸੇ ਹੀ ਗੋਰਾ ਲੱਗਦਾ ਸੀਗਾ ਇਹ ਬੰਦਾ ਤੇ ਫਿਰ ਪਾਕਿਸਤਾਨ ਦੇ ਵਿੱਚ ਇਹਨਾਂ ਦੀ ਜਿਹੜੀ ਮੀਟਿੰਗਸ ਕਰਾਈ ਗਈ ਸਾਜਿਦ ਮੀਰ ਦੇ ਨਾਲ ਸਾਜਿਦ ਮੀਰ ਕੌਣ ਹੈ ਇਹਦੀਆਂ ਤਸਵੀਰਾਂ ਜ਼ਰੂਰ ਕੁਛ ਆਉਂਦੀਆਂ ਪਰ ਲਸ਼ਕਰੇ ਤੋਇਬਾ ਦਾ ਬਹੁਤ ਸੀਨੀਅਰ ਬੰਦਾ ਮੰਨਿਆ ਜਾਂਦਾ ਹੈ ਔਰ ਸਾਜਿਦ ਮੀਰ ਦੀ ਜਿਹੜੀ ਖਾਸੀਅਤ ਇਹ ਸੀਗੀ ਕਿ ਜਿਹੜੇ ਫੋਰਨ ਟ੍ਰੇਨਰ ਜਿਹੜੇ ਉੱਥੇ ਆਉਂਦੇ ਸੀਗੇ ਇੱਕ ਨਿਊਜ਼ੀਲੈਂਡ ਦਾ ਗੋਰਾ ਸੀਗਾ ਉਹਨੇ ਉਹਨੂੰ ਵੀ ਕਨਵਰਟ ਕਰ ਦਿੱਤਾ ਔਰ ਉਹਨੂੰ ਵੀ ਲਸ਼ਕਰੇ ਤੋਇਬਾ ਸ਼ਾਮਿਲ ਕਰ ਦਿੱਤਾ ਸੋ ਸਾਜਿਦ ਮੀਰ ਵਾਜ ਫਲੂਐਂਟ ਇਨ ਇੰਗਲਿਸ਼ ਔਰ ਮੇਨ ਜਿਹੜਾ ਉਹਦਾ ਜ਼ਿੰਮੇਵਾਰੀ ਇਹੀ ਲਗਾਈ ਜਾਂਦੀ ਸੀ ਕਿ ਜਿਹੜੇ ਬਾਹਰਲੇ ਗੋਰੇ ਆਉਂਦੇ ਆ ਫੋਰਨਰਸ ਆਉਂਦੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਲਸ਼ਕਰੇ ਤੋਇਬਾ ਅਲਕਾਇਦਾ ਇਹਦੇ ਵਿੱਚ ਤੁਸੀਂ ਸ਼ਾਮਿਲ ਕਰਨਾ ਹੈ ਸੋ ਜਿਹਾਦੀ ਜੌਨ ਦੀ ਤੁਸੀਂ ਸਟੋਰੀ ਸੁਣੀ ਹੋਏਗੀ ਇਸ ਤਰ੍ਹਾਂ ਦੇ ਬੜੇ ਸਾਰੇ ਲੋਕ ਹੋਰ ਨੇ ਜਿਹੜੇ ਕਿ ਗੋਰੇ ਉਹਨਾਂ ਨੂੰ ਪਤਾ ਨਹੀਂ ਫੋਰ ਜਸਟ ਫੋਰ ਐਡਰੇਨਾਲਿਨ ਜਾਂ ਫਿਰ ਵੈਸੇ ਹੀ ਉਹਨਾਂ ਦੇ ਅੰਦਰ ਹੁੰਦਾ ਜੀ ਕੋਈ ਅਸੀਂ ਜ਼ਿੰਦਗੀ 'ਚ ਕੁਛ ਕਰੀਏ ਕਿਉਂਕਿ ਡੇਵਿਡ ਹੈਡਲੇ ਦੇ ਬਾਰੇ ਵੀ ਜਦੋਂ ਇਨਵੈਸਟੀਗੇਸ਼ਨ 'ਚ ਇੱਕ ਬੜਾ ਅਹਿਮ ਸਵਾਲ ਪੁੱਛਿਆ ਜਾਂਦਾ ਸੀਗਾ ਲਗਾਤਾਰ ਔਰ ਬਹੁਤ ਸਾਰੇ ਲੋਕਾਂ ਨੇ ਇੱਥੇ ਰਿਸਰਚ ਵੀ ਕੀਤੀ ਹੈ ਉਹ ਸਵਾਲ ਸਾਰੇ ਪੁੱਛਦੇ ਸੀਗੇ ਕਿ ਡੇਵਿਡ ਹੈਡਲੇ ਨੇ ਜਿਹੜਾ ਇੰਡੀਆ ਦੇ ਵਿੱਚ ਐਡਾ ਵੱਡਾ ਟੈਰਿਸਟ ਅਟੈਕ ਆ ਇਹਦੇ ਵਿੱਚ ਵਨ ਆਫ ਦ ਮੇਨ ਗਾਏ ਆ ਕਿਉਂ ਬਣਿਆ ਕਿਆ ਪਾਕਿਸਤਾਨ ਨੈਸ਼ਨਲਿਜ਼ਮ ਦੇ ਕਾਰਨ ਬਣਿਆ ਕਿ ਪਾਕਿਸਤਾਨ ਨਾਲ ਇਹਨੂੰ ਬੜਾ ਪਿਆਰ ਸ਼ਾਮਿਲ ਹੋਏ, ਸਾਡੇ ਇੱਥੇ ਕੈਨੇਡਾ ਤੋਂ ਕਿੰਨੇ ਬੰਦੇ ਆਈਸਿਸ ਨਾਲ ਸ਼ਾਮਿਲ ਹੋਏ, ਵੈਸਟਰਨ ਵਰਲਡ ਤੋਂ ਸ਼ਾਮਿਲ ਹੋਏ, ਫਿਰ ਬਾਅਦ 'ਚ ਫਿਰ ਰੋਂਦੇ ਆਉਂਦੇ ਆ ਜੀ ਉੱਥੇ, ਲੜਕੀਆਂ ਬੜੀਆਂ ਰੋਂਦੀਆਂ ਆਉਂਦੀਆਂ ਕਿ ਜੀ ਉੱਥੇ ਗਏ ਸੀਗੇ ਪਤਾ ਨਹੀਂ ਧਰਮ ਦਾ ਕੀ ਕੰਮ ਹੋਣਾ, ਉੱਥੇ ਤਾਂ ਸਾਨੂੰ ਸੈਕਸ ਸਲੇਵਸ ਬਣਾਤਾ ਆਈਸਿਸ ਵਾਲਿਆਂ ਨੇ, ਫਿਰ ਸਾਨੂੰ ਦਿੱਕਤਾਂ ਆਈਆਂ, ਫਿਰ ਉੱਥੇ ਰੋਂਦੇ ਪਿੱਟਦੇ ਵਾਪਸ ਆਉਂਦੇ, ਫਿਰ ਕਹਿੰਦੇ ਜੀ ਸਾਨੂੰ ਇੱਥੇ ਸਿਟੀਜ਼ਨਸ਼ਿਪ ਰਿਵੋਕ ਨਾ ਕਰੋ। ਖੈਰ ਉਹ ਇੱਕ ਡਿਫਰੈਂਟ ਸਟੋਰੀ ਹੈ, ਵਾਪਸ ਆ ਜਾਈਏ ਮੁੱਦੇ 'ਤੇ। ਸੋ ਸਾਜਿਦ ਮੀਰ ਦੀ ਐਕਸਪਰਟੀ ਸੀਗੀ, ਸਾਜਿਦ ਮੀਰ ਨੇ ਇਹਨੂੰ ਟ੍ਰੇਨਿੰਗ ਦਿੱਤੀ, ਸਾਰੀ ਗੱਲਬਾਤ ਕੀਤੀ, ਇਸ ਦਰਮਿਆਨ ਇਸ ਦੀ ਮੁਲਾਕਾਤ ਮੇਜਰ ਇਕਬਾਲ ਦੇ ਨਾਲ ਵੀ ਕਰਵਾਈ ਗਈ। ਮੇਜਰ ਇਕਬਾਲ ਕੌਣ ਹੈ ਇਹਦੀ ਕੋਈ ਤਸਵੀਰ ਨਹੀਂ ਹੈ ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਫਰਾਂਸ ਨੇ ਉਹਨੂੰ, ਮੇਜਰ ਇਕਬਾਲ ਨੂੰ ਟਰਾਈ ਕੀਤਾ ਆਪਣੀ ਅਦਾਲਤ ਦੇ ਵਿੱਚ ਫਰਾਂਸ ਦੇ ਟੈਰਰਿਜ਼ਮ ਦੇ ਐਲੀਗੇਸ਼ਨ ਦੇ ਤਹਿਤ, ਔਰ ਟ੍ਰਾਇਲ ਦੇ ਬਾਅਦ ਸਜ਼ਾ ਵੀ ਦੇ ਦਿੱਤੀ, ਲੇਕਿਨ ਇਹ ਪਤਾ ਹੀ ਨਹੀਂ ਹੈ ਕਿ ਮੇਜਰ ਇਕਬਾਲ ਉਹਦਾ ਅਸਲੀ ਨਾਮ ਵੀ ਹੈ। ਨਾ ਫਰਾਂਸ ਨੂੰ ਪਤਾ, ਨਾ ਅਮਰੀਕਾ ਨੂੰ ਪਤਾ, ਨਾ ਇੰਡੀਆ ਨੂੰ ਪਤਾ, ਕਿਸੇ ਨੂੰ ਨਹੀਂ ਪਤਾ, ਨਾ ਕੈਨੇਡਾ ਨੂੰ ਪਤਾ, ਕਿਸੇ ਨੂੰ ਨਹੀਂ ਪਤਾ ਕਿ ਮੇਜਰ ਇਕਬਾਲ ਉਹਦਾ ਅਸਲੀ ਨਾਮ ਹੈ, ਉਹਦਾ ਕੌਣ ਹੈ, ਉਹਦਾ ਫੋਟੋ ਕਿਸੇ ਕੋਲ ਨਹੀਂ ਹੈ। ਹਾਂ, ਉਹ ਕੋਈ ਸ਼ਖਸ ਹੈਗਾ, ਉਹ ਕੀ ਕਰਦਾ, ਉਹਦੇ ਕਾਰਨਾਮੇ ਜ਼ਰੂਰ ਫਰਾਂਸ, ਅਮਰੀਕਾ, ਕੈਨੇਡਾ, ਇੰਡੀਆ, ਇਹਨਾਂ ਸਾਰਿਆਂ ਨੂੰ ਜ਼ਰੂਰ ਪਤਾ ਨੇ, ਬਟ ਉਹਦੀ ਕਿਸੇ ਕੋਲ ਕੋਈ ਅੱਜ ਤੱਕ ਤਸਵੀਰ ਨਹੀਂ ਹੈ ਉਸ ਬੰਦੇ ਦੀ। ਨੋਬਡੀ ਨੋਜ਼ ਕਿ ਕੌਣ ਹੈ, ਉਹਦਾ ਅਸਲੀ ਨਾਮ ਵੀ ਹੈ, ਮੇਜਰ ਇਕਬਾਲ ਹੈ ਕਿ ਨਹੀਂ। ਐਨੀਵੇਜ਼, 26/11 ਦੇ ਵਿੱਚ ਮੇਜਰ ਇਕਬਾਲ ਦੇ ਨਾਲ ਵੀ ਇਹਨਾਂ ਦੀ ਮੀਟਿੰਗ ਹੁੰਦੀ ਹੈ, ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਹੁਣ ਤੂੰ ਪੂਰੀ ਤਰ੍ਹਾਂ ਤਿਆਰ ਹੈ, ਡੇਵਿਡ ਹੈਡਲੇ ਤੇਰਾ ਨਾਮ ਵੀ ਬਣ ਗਿਆ, ਹੁਣ ਦਾਊਦ ਸਈਦ ਜਿਲਾਨੀ ਤੋਂ ਨਾਮ ਤੇਰਾ ਹਟ ਗਿਆ, ਹੁਣ ਤੂੰ ਇੱਥੋਂ ਅਮਰੀਕਾ ਤੋਂ ਇੰਡੀਆ ਟਰੈਵਲ ਕਰਨਾ ਹੈ, ਔਰ ਇਸ ਪ੍ਰੋਟੈਕਸ ਦੇ ਅੰਡਰ ਕਿ ਤੂੰ ਇਮੀਗ੍ਰੇਸ਼ਨ ਕੰਪਨੀ, ਇਹਨਾਂ ਦਾ ਇੱਕ ਪੁਰਾਣਾ ਦੋਸਤ ਸੀਗਾ, ਉਹ ਇਮੀਗ੍ਰੇਸ਼ਨ ਫਰਮ ਇੱਥੇ ਟੋਰੋਂਟੋ ਦਾ ਰਨ ਕਰਦੇ ਸੀਗੇ, ਤੇ ਟੋਰੋਂਟੋ ਉਹਨਾਂ ਦੀ ਇਮੀਗ੍ਰੇਸ਼ਨ ਕੰਪਨੀ ਸੀ, ਉਹਨਾਂ ਕਿਹਾ ਦੀ ਅਮਰੀਕਾ ਵੀ ਬ੍ਰਾਂਚ ਹੈ ਸ਼ਿਕਾਗੋ, ਉਸੇ ਪ੍ਰੋਟੈਕਸ ਦੇ ਲਈ ਤੁਸੀਂ ਇੰਡੀਆ ਜਾਓ, ਔਰ ਜਾ ਕੇ ਉੱਥੇ ਤੁਸੀਂ ਸਾਰੀ ਚੈੱਕ ਕਰੋ। ਟਾਰਗੇਟ ਉਸ ਵੇਲੇ ਲਸ਼ਕਰੇ ਤੋਇਬਾ ਦਾ ਜਿਹੜਾ ਸਾਜਿਦ ਮੀਰ ਦੇ ਨੂੰ ਦਿੱਤਾ ਸੀਗਾ, ਉਹ ਕਹਿੰਦੇ ਸੀ ਅਸੀਂ ਵੱਡਾ ਅਟੈਕ ਕਰਨਾ ਹੈਗਾ ਜਾ ਕੇ ਤਾਜ ਹੋਟਲ ਦੇ ਉੱਤੇ ਬੰਬੇ ਦੇ ਵਿੱਚ, ਇਹਦੇ 'ਚ ਬੜਾ ਜ਼ਬਰਦਸਤ ਅਟੈਕ ਕਰੀਏ, ਅਸੀਂ ਇੱਥੋਂ 8-10 ਬੰਦੇ ਲੈ ਕੇ ਜਾਵਾਂਗੇ, ਔਰ ਉੱਥੇ ਜਾ ਕੇ ਸਾਰਾ ਤਾਜ ਹੋਟਲ ਦੇ ਵਿੱਚ ਗੋਲੀਆਂ ਉੱਥੇ ਸਿੱਟਾਂਗੇ, ਮਾਰਾਂਗੇ ਉੱਥੇ ਬੰਬ ਸਿੱਟਾਂਗੇ, ਔਰ ਉਹਨੂੰ ਤਬਾਹ ਕਰ ਦਿਆਂਗੇ। ਇਹ ਜਦੋਂ ਗਿਆ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ, ਬਾਕੀ ਸੋਰੀ ਆਪਣੇ ਬੰਬੇ ਦੇ ਵਿੱਚ, ਬਾਕੀ ਮੈਂ ਕਈ ਚੀਜ਼ਾਂ ਸਕਿਪ ਕਰ ਗਿਆ ਕਿਉਂਕਿ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਇਸ ਦਰਮਿਆਨ ਮੈਂ ਇਹਨੂੰ ਕੁਇਕਲੀ ਇੰਨਾ ਕੁ ਦੱਸ ਦਿੰਦਾ ਹੈ ਕਿ ਲਾਹੌਰ ਦੇ ਵਿੱਚ ਇਹਨੂੰ ਇੱਕ ਲੜਕੀ ਮਿਲੀ ਸ਼ਾਜ਼ੀਆ, ਸ਼ਾਜ਼ੀਆ ਦੇ ਨਾਲ ਇਹਨੇ ਵਿਆਹ ਕੀਤਾ, ਫਿਰ ਇਹਦਾ ਬਾਅਦ 'ਚ ਹੋਰ ਵਿਆਹ ਹੋਇਆ, ਫਿਰ ਤੀਸਰੀ ਲੜਕੀ ਦੇ ਨਾਲ ਵੀ ਹੋਇਆ। ਸੋ ਆਈ ਐਮ ਜਸਟ ਕਟਿੰਗ ਡਾਊਨ ਆਲ ਦਾ ਸਟੋਰੀਜ਼। ਮੈਨੂੰ ਇਸ ਲਈ ਯਾਦ ਆ ਗਈ ਕਿ ਇਹ ਸ਼ਖਸ ਜਦੋਂ ਤਾਜ ਹੋਟਲ ਗਿਆ ਤੇ ਇਹਦੀ ਨਾਲ ਇਹਦੀ ਵਾਈਫ ਵੀ ਸੀਗੀ ਉੱਥੇ ਜਾ ਕੇ, ਉਹਨੂੰ ਵਾਈਫ ਨੂੰ ਤਾਂ ਇਹੀ ਦੱਸਿਆ ਕਿ ਅਸੀਂ ਹਨੀਮੂਨ ਮਨਾਉਣ ਜਾ ਰਹੇ ਹਾਂ ਜੀ ਉੱਥੇ। ਸੋ ਇਹ ਸ਼ਖਸ ਬੰਬੇ ਜਾਂਦਾ 2006 ਤੋਂ ਲੈ ਕੇ 2007 ਦੇ ਵਿੱਚ, 5 ਟੂਰ ਇਹਨਾਂ ਨੇ ਕਿ ਉੱਥੇ ਕੀਤੇ, ਕਿਉਂਕਿ ਗੋਰਾ ਸੀਗਾ, ਨਾਮ ਡੇਵਿਡ ਹੈਡਲੇ ਸੀਗਾ। ਸੋ ਇੰਡੀਆ ਦੀ ਜਿਹੜੀ ਅੰਬੈਸੀ ਸੀਗੀ ਉਹਨਾਂ ਨੂੰ ਵੀ ਕੋਈ ਸ਼ੱਕ ਨਹੀਂ ਹੁੰਦਾ ਸੀ, ਉਹਨਾਂ ਨੂੰ ਲੱਗਦਾ ਸੀ ਕਿ ਗੋਰਾ ਇਮੀਗ੍ਰੇਸ਼ਨ ਦੀ ਕੰਪਨੀ ਹੈ, ਇਹ ਇਮੀਗ੍ਰੇਸ਼ਨ ਦੇ ਸਿਲਸਿਲੇ ਜਾ ਰਿਹਾ। ਸੋ ਇੰਡੀਆ ਦੇ ਵੱਲੋਂ ਉੱਥੇ ਵੀਜ਼ਾ ਲੱਗਦਾ ਸੀ, ਉੱਥੇ ਇੰਡੀਆ ਜਾਂਦਾ ਸੀ, ਔਰ ਉੱਥੇ ਜਾ ਕੇ ਬਾਲੀਵੁੱਡ ਇੰਡਸਟਰੀ ਦੇ ਵੀ ਕੁਝ ਲੋਕਾਂ ਨੂੰ ਮਿਲਿਆ, ਤੁਹਾਨੂੰ ਜੇ ਯਾਦ ਹੋਏ ਤੇ ਮਹੇਸ਼ ਭੱਟ ਦੇ ਲੜਕੇ ਦੇ ਨਾਲ ਵੀ ਇਹ ਜਿਮ ਦੇ ਵਿੱਚ ਮਿਲਦਾ ਮੁਲਦਾ ਰਿਹਾ ਉੱਥੇ। ਔਰ ਤਾਜ ਹੋਟਲ ਇੱਕ ਐਸੀ ਜਗ੍ਹਾ ਹੈ ਜਿੱਥੇ ਕਿ ਆਮ ਜੇ ਤੁਸੀਂ ਜਾਓਗੇ ਤਾਜ ਹੋਟਲ ਬੰਬੇ ਤੇ, ਤੁਹਾਨੂੰ ਬੜੀ ਸਾਰੀਆਂ ਬਾਲੀਵੁੱਡ ਦੀਆਂ ਸੈਲੀਬ੍ਰਿਟੀਜ਼ ਵੈਸੇ ਉੱਥੇ ਚਾਹ ਪਾਣੀ ਪੀਂਦੀਆਂ ਮਿਲ ਜਾਣਗੀਆਂ। ਜੇ ਤੁਹਾਨੂੰ ਯਾਦ ਹੋਏ ਤੇ ਸੈਫ ਅਲੀ ਖਾਨ ਦੀ ਇੱਕ ਲੜਾਈ ਵੀ ਉੱਥੇ ਹੋਈ ਸੀਗੀ, ਕਰੀਨਾ ਕਪੂਰ ਦੇ ਨਾਲ ਬੈਠਾ ਸੀਗਾ, ਇੱਕ ਬਿਜ਼ਨਸਮੈਨ ਦੇ ਨਾਲ ਲੜਾਈ ਹੋ ਗਈ ਸੀ। ਸੋ ਉੱਥੇ ਇਹ ਜਦੋਂ ਇਹ ਸਾਰੀ ਇਨਫੋਰਮੇਸ਼ਨ ਆ ਕੇ ਇਹਨੇ ਸਾਜਿਦ ਮੀਰ, ਲਸ਼ਕਰੇ ਤੋਇਬਾ, ਹਾਫਿਜ਼ ਸਈਦ ਇਹਨਾਂ ਸਾਰਿਆਂ ਨੂੰ ਦਿੱਤੀ, ਤੇ ਉਹਨਾਂ ਨੇ ਕਿਹਾ ਯਾਰ ਬੰਦਾ ਬੜਾ ਇੰਟੈਲੀਜੈਂਟ ਹੈਗਾ ਹੈ, ਤੇ ਹੁਣ ਇਕੱਲਾ ਤਾਜ ਹੀ ਅਟੈਕ ਕਰਨਾ ਹੀ ਹੈ ਤੇ ਇਕੱਲਾ ਤਾਜ ਹੋਟਲ ਤੇ ਕਿਉਂ ਕਰੀਏ, ਕਿਉਂਕਿ ਇਹਨੇ ਹੋਰ ਵੀ ਕਈ ਉੱਥੇ ਜਿਹੜਾ ਓਬਰਾਏ ਰੈਜੀਡੈਂਟ ਹੋਟਲ ਆ, ਹੋਰ ਕਈ ਉਹਨਾਂ ਨੇ ਹੋਟਲ ਲਿਆ। ਤੇ ਉਹਨਾਂ ਨੇ ਕਿਹਾ ਫਿਰ ਇਕੱਲਾ ਜਾਣਾ ਤੇ ਹੈਗਾ ਹੀ ਹੈ, ਬੰਦੇ ਤੇ ਇੱਥੋਂ ਟੈਰਰਿਸਟ ਭੇਜਣੇ ਹੀ ਹੈ, ਸੋ ਇਕੱਲਾ ਤਾਜ ਹੋਟਲ ਤੇ ਨਾ ਅਟੈਕ ਕੀਤਾ ਜਾਵੇ, ਬਾਕੀ ਹੋਰ ਜਗ੍ਹਾ ਵੀ ਉਹਨਾਂ ਨੇ ਆਈਡੈਂਟੀਫਾਈ ਕਰ ਲਿਆ ਕਿ ਹੋਰ ਵੀ ਜਗ੍ਹਾ ਜਿਹੜੀਆਂ ਉਹ ਵੀ ਅਸੀਂ ਫਿਰ ਅਟੈਕ ਕਰਨੀ ਹੈ, ਜਿਹਦੇ ਵਿੱਚ ਕਿ ਤਾਜ ਹੋਟਲ ਤੋਂ ਇਲਾਵਾ ਅਬਰੋਇਲ ਟ੍ਰਾਈਡੈਂਟ ਹੋਟਲ ਉਹ ਫਾਈਨਲਾਈਜ਼ ਕੀਤਾ ਗਿਆ, ਲੇਪੋਲਡ ਕੈਫੇ ਫਾਈਨਲਾਈਜ਼ ਕੀਤਾ ਗਿਆ, ਇਸ ਤੋਂ ਇਲਾਵਾ ਜਿਹੜਾ ਬੰਬੇ ਦਾ ਛਤਰਪਤੀ ਸ਼ਿਵਾਜੀ ਟਰਮੀਨਲ ਹੈ ਉਹਨੂੰ ਆਈਡੈਂਟੀਫਾਈ ਕੀਤਾ ਗਿਆ ਕਿ ਜੀ ਉੱਥੇ ਬੜੇ ਲੋਕ ਹੋਣਗੇ, ਵੱਡੀ ਤਾਦਾਦ ਦੇ ਵਿੱਚ ਹੋਣਗੇ, ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਰੇਲਵੇ ਪਲੈਟਫਾਰਮ ਦੇ ਉੱਤੇ ਬੜੇ ਲੋਕ ਉੱਥੇ ਬੈਠੇ ਹੁੰਦੇ ਨੇ। ਨਾਲ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਨਾਰਿਮਨ ਹਾਊਸ ਹੈ, ਜੋ ਕਿ ਜੂਇਸ਼ ਕਮਿਊਨਿਟੀ ਦਾ ਇੱਕ ਬੜਾ ਵੱਡਾ ਸੈਂਟਰ ਹੈ, ਉਹ ਵੀ ਆਈਡੈਂਟੀਫਾਈ ਕੀਤਾ ਕਿ ਨਾਰਿਮਨ ਹਾਊਸ ਦੇ ਉੱਤੇ ਵੀ ਅਟੈਕ ਕੀਤਾ ਜਾਵੇ। ਕੋਆਰਡੀਨੇਟ ਸਾਰੇ ਸੈੱਟ ਕਰ ਲਏ, ਸਾਰਾ ਕੁਝ ਰੈਡੀ ਕਰ ਲਿਆ ਗਿਆ, ਔਰ ਉਸ ਤੋਂ ਬਾਅਦ ਵੀ ਆਲ ਨੋ ਕਿ ਇਹ ਹਿਸਟਰੀ ਹੈ ਕਿ ਕਿਸ ਤਰੀਕੇ ਦੇ ਨਾਲ ਫਿਰ ਇਹ ਸਾਰਾ ਪਲਾਨ ਆਰਗਨਾਈਜ਼ ਕੀਤਾ ਗਿਆ, ਔਰ ਇੰਡੀਆ ਦੇ ਵਿੱਚ 26/11 ਅਟੈਕ ਕੀਤਾ ਗਿਆ। ਹੁਣ ਇਹਦੇ ਵਿੱਚ ਇੰਟਰਸਟਿੰਗ ਪਾਰਟ ਇਹਦੇ ਵਿੱਚ ਇਹ ਹੈਗਾ ਕਿ ਇਹ ਪਕੜਿਆ ਕਿੱਦਾਂ ਗਿਆ, ਫਿਰ ਇਹ ਪਤਾ ਕਿੱਦਾਂ ਲੱਗਾ, ਉਹ ਮੈਂ ਅੱਗੇ ਚੱਲ ਕੇ ਤੁਹਾਨੂੰ ਉਹ ਵੀ ਜਿਹੜੀ ਸਟੋਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਆਖਿਰਕਾਰ ਫਿਰ ਉਹ ਪਕੜਿਆ ਕਿੱਦਾਂ ਗਿਆ। ਔਰ ਇੱਕ ਮੀਡੀਆ ਅਦਾਰਾ ਜਿਹੜਾ ਕਿ ਯੂਰਪ ਦੇ ਵਿੱਚ ਸੀਗਾ, ਮੈਂ ਸਪੈਸੀਫਿਕ ਕੰਟਰੀ ਦੱਸ ਦਿੰਦਾ, ਡੈਨਮਾਰਕ ਸੋ ਮੈਂ ਤੁਹਾਨੂੰ ਵਾਅਦਾ ਕਰਦਾ ਜੀ ਅੱਗੇ ਚੱਲ ਕੇ ਸਾਰੀ ਸਟੋਰੀ ਇਹਨਾਂ ਦੀ ਕੰਪਲੀਟ ਕਰਾਂਗਾ। ਤੁਹਾਡੀਆਂ ਕਾਲਸ ਸੁੱਖੀ ਸਾਹਿਬ, ਅਲੀ ਸਾਹਿਬ ਤੁਸੀਂ ਕਾਲ ਕਰ ਰਹੇ ਹੋ, ਸੁੱਖੀ ਜੀ ਤੁਸੀਂ ਵੀ ਹੋਲਡ ਕਰੋ, ਅਲੀ ਸਾਹਿਬ ਤੁਸੀਂ ਵੀ ਹੋਲਡ ਕਰੋ, ਸਾਰੀਆਂ ਕਾਲਸ ਵੀ ਔਨ ਦੇਅਰ ਕੀਤੀਆਂ ਜਾਣਗੀਆਂ। ਅਮਿਤ ਤਿਵਾਰੀ ਜੀ ਵੈਲਕਮ ਸਰ, ਹਾਊ ਆਰ ਯੂ?
ਮੈਂ ਬਲਜੀਤ ਜੀ, ਸਾਊਥ ਏਸ਼ੀਅਨ ਪਲੱਸ ਦੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ ਜੀ।
ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ। ਔਰ ਮੈਂ ਚਾਹਾਂਗਾ ਕਿ ਜੇ ਰੀਅਲ ਸਟੇਟ ਦੇ ਬਾਰੇ ਜੇ ਤੁਸੀਂ ਖਾਸ ਕਰ ਕਿਚਨਰ, ਕੈਂਬਰਿਜ, ਵਾਟਰਲੂ, ਗਲਫ ਇਹਨਾਂ ਏਰੀਆਜ਼ ਦੇ ਵਿੱਚ ਕੋਈ ਘਰ ਖਰੀਦਣ ਵੇਚਣ ਬਾਰੇ ਸੋਚ ਰਹੇ ਹੋ, ਇਨਵੈਸਟਮੈਂਟ ਕਰਨ ਬਾਰੇ ਸੋਚ ਰਹੇ ਹੋ, ਤੇ ਇਸ ਪੂਰੇ ਇਲਾਕੇ ਦੇ ਮਾਹਿਰ ਨੇ ਅਮਿਤ ਤਿਵਾਰੀ ਸਾਹਿਬ, ਤੁਸੀਂ ਕਿਤੇ ਵੀ ਇਹਨਾਂ ਨੂੰ ਪੁੱਛ ਲਓ ਕਿ ਜੀ ਹਾਂਜੀ ਕਿਚਨਰ ਦੇ ਵਿੱਚ, ਕੈਂਬਰਿਜ ਦੇ ਵਿੱਚ ਆਹ ਪ੍ਰੋਪਰਟੀ ਬਣ ਰਹੀ ਹੈ, ਇਹਦਾ ਕੀ ਰੇਟ ਹੋ ਸਕਦਾ ਹੈ, ਕੋਈ ਨਵੀਂ ਘਰ ਲੈਣਾ ਹੈ, ਕੋਈ ਰੀਸੇਲ ਕਰਨਾ ਹੈ, ਉਹ ਤੁਹਾਨੂੰ ਆਰਾਮ ਦੇ ਨਾਲ ਦੱਸ ਦੇਣਗੇ। ਸੋ ਪਿਛਲੇ ਬਹੁਤ ਸਾਲਾਂ ਤੋਂ ਇਸ ਏਰੀਆ ਦੇ ਵਿੱਚ ਇਹਨਾਂ ਦੀ ਸਪੈਸ਼ਲਾਈਜੇਸ਼ਨ ਹੈ। ਅਮਿਤ ਤਿਵਾਰੀ ਸਾਹਿਬ, ਹੋਰ ਕੀ ਕਿਹੜੇ ਕਿਹੜੇ ਪ੍ਰੋਜੈਕਟਸ ਲੈ ਕੇ ਆ ਰਹੇ, ਕੀ ਡਿਟੇਲਸ ਨੇ?
ਹਾਂਜੀ ਯਦਵੀਰ ਜੀ, ਸਾਡੇ ਕੋਲ ਟਾਊਨ ਹੋਮਸ ਫਰੀ ਹੋਲਡ ਅਵੇਲੇਬਲ ਹੈਗੇ ਨੇ ਵੁੱਡਸਟਾਕ ਦੇ ਏਰੀਆ ਦੇ ਵਿੱਚ, ਸਟਾਰਟਿੰਗ ਫਰੋਮ 400,000 405 ਤੋਂ, ਤੇ ਸੈਮੀ ਡਿਟੈਚ 420,000 ਤੋਂ, ਤੇ ਡਿਟੈਚ ਹੋਮ 450,000 ਤੋਂ। ਸੋ ਬਹੁਤ ਵਧੀਆ ਪ੍ਰਾਈਸਿਸ ਨੇ, ਚਾਹੇ ਤੁਸੀਂ ਪਰਸਨਲੀ ਮੂਵ ਹੋਣਾ ਉੱਥੇ ਜਾਂ ਇਨਵੈਸਟਮੈਂਟ ਪੁਆਇੰਟ ਆਫ ਵਿਊ ਦੇ ਨਾਲ ਵੀ ਬਹੁਤ ਵਧੀਆ ਪ੍ਰੋਡਕਟ ਹੈ। ਕਿਚਨਰ ਦੇ ਵਿੱਚ ਸਾਡੇ ਕੋਲ ਮਿਡ 400 ਦੇ ਵਿੱਚ ਟਾਊਨ ਹੋਮਸ ਅਵੇਲੇਬਲ ਨੇ, ਤੇ ਜੇ ਕੋਈ ਕੌਂਡੋਜ਼ ਦੇਖ ਰਹੇ ਨੇ ਤਾਂ 300,000-500,000 ਦੇ ਵਿੱਚ ਤੁਹਾਨੂੰ ਅਰਾਊਂਡ 600 ਸਕੁਆਇਰ ਫੀਟ, 560 ਸਕੁਆਇਰ ਫੀਟ ਦਾ ਤੁਹਾਨੂੰ ਅਸੀਂ ਕੌਂਡੋ ਲੈ ਕੇ ਦੇਖ ਸਕਦੇ ਹਾਂ, ਜਿਹਦੇ ਵਿੱਚ ਕਿ ਪਾਰਕਿੰਗ ਵੀ ਇੰਕਲੂਡਿਡ ਹੈ। ਤੇ ਜੇ ਕੋਈ ਕਮਰਸ਼ੀਅਲ ਇਨਵੈਸਟਮੈਂਟ ਵਾਸਤੇ ਤੁਸੀਂ ਦੇਖਦੇ ਹੋ, ਸਾਡੇ ਕੋਲ ਪਲਾਜ਼ੋਸ ਅਵੇਲੇਬਲ ਹੈਗੇ ਨੇ ਲੰਡਨ ਦੇ ਵਿੱਚ, ਵੁੱਡਸਟਾਕ ਦੇ ਵਿੱਚ। ਵੁੱਡਸਟਾਕ ਦੇ ਵਿੱਚ ਕਰੰਟਲੀ ਜਿਹੜਾ ਪਲਾਜ਼ਾ ਉਹ 7% ਦਾ ਕੈਪ ਰੇਟ ਜਨਰੇਟ ਕਰ ਰਿਹਾ, ਤੇ ਉਹਦੇ ਵਿੱਚ ਤੁਹਾਨੂੰ ਮਾਰਕੀਟ 'ਚ ਦੀ ਵੀ ਪ੍ਰੋਬਲਮ ਨਹੀਂ ਹੋਏਗੀ ਕਿ ਸੈਲਰ ਖੁਦ VTB ਦੇ ਦੇਗਾ, ਵੈਂਟ ਟੇਕ ਬੈਕ ਮਾਰਕੀਟ, ਸਿਰਫ 4% ਇੰਟਰਸਟ ਦੇ, ਤੇ ਉਹਦੇ ਨਾਲ ਤੁਹਾਨੂੰ ਪੋਜ਼ਿਟਿਵ ਕੈਸ਼ ਫਲੋ ਜਨਰੇਟ ਹੋਏਗਾ। ਸੋ ਕਾਫੀ ਸਾਡੇ ਕੋਲ ਪ੍ਰੋਡਕਟਸ ਅਵੇਲੇਬਲ ਨੇ, ਜੇ ਤੁਸੀਂ ਇਨਵੈਸਟਮੈਂਟ ਲਈ ਦੇਖ ਰਹੇ ਹੋ ਜਾਂ ਪਰਸਨਲ ਯੂਜ਼ ਲਈ ਦੇਖ ਰਹੇ ਹੋ ਤਾਂ ਕੈਂਬਰਿਜ ਕਿਚਨ ਵਾਟਰਲੂ ਦੇ ਵਿੱਚ ਅਸੀਂ ਕਾਫੀ ਦੇਰ ਤੋਂ ਕੰਮ ਕਰ ਰਹੇ ਹਾਂ, ਆਲਮੋਸਟ 15 ਸਾਲ ਤੋਂ ਅਸੀਂ ਇੱਥੇ ਹਾਂ। ਸਾਡੀ ਟੀਮ ਜਿਹੜੀ ਹੈ ਉਹ ਐਕਸਪਰਟ ਹੈ ਇਸ ਏਰੀਆ ਦੀ। ਜੇ ਤੁਸੀਂ ਇੱਥੇ ਮੂਵ ਹੋਣ ਲਈ ਦੇਖਦੇ ਹੋ ਜਾਂ ਤੁਸੀਂ ਇਨਵੈਸਟਮੈਂਟ ਪੁਆਇੰਟ ਆਫ ਵਿਊ ਦੇ ਨਾਲ ਸੋਚ ਰਹੇ ਹੋ ਤਾਂ ਪਲੀਜ਼ ਟੇਕ ਆਵਰ ਐਕਸਪਰਟ ਓਪੀਨੀਅਨ ਔਨ ਦ ਪ੍ਰੋਡਕਟ, ਸਪੈਸ਼ਲੀ ਜੇ ਤੁਸੀਂ ਨਵੇਂ ਹਾਊਸਿਸ ਬੁੱਕ ਕਰਨੇ ਨੇ। ਸਾਨੂੰ ਮੋਸਟਲੀ ਬਿਲਡਰਸ ਜਿਹੜੇ ਹੈਗੇ ਨੇ ਅਸੀਂ ਉਹਨਾਂ ਨੂੰ ਕੈਨਵਸ ਕਰਦੇ ਹਾਂ, ਉਹਨਾਂ ਨੂੰ ਦੇਖਦੇ ਹਾਂ ਕਿ ਬੈਸਟ ਪ੍ਰੋਡਕਟ ਕਿੱਥੇ ਕਿੱਥੇ ਅਵੇਲੇਬਲ ਹੈ, ਤੇ ਅਸੀਂ ਉਹ ਤੁਹਾਡਾ ਸਾਰਾ ਜਿਹੜਾ ਲੈਗ ਵਰਕ ਹੈ ਅਸੀਂ ਉਹਨੂੰ ਖਤਮ ਕਰ ਸਕਦੇ ਹਾਂ, ਤੇ ਤੁਹਾਨੂੰ ਹੋਰ ਵੀ ਫਰਦਰ ਹੈਲਪ ਅਸੀਂ ਕੋਈ ਸਪੈਸ਼ਲ ਪ੍ਰਮੋਸ਼ਨਸ ਵੀ ਅਸੀਂ ਤੁਹਾਨੂੰ ਦੇ ਸਕਦੇ ਜੇ ਤੁਸੀਂ ਸਾਡੇ ਤੋਂ ਰਿਜ਼ਰਵ ਬੁੱਕ ਕਰਦੇ ਹੋ, ਤਾਂ ਅਸੀਂ ਤੁਹਾਡੀ ਲੋਇਰ ਫੀ ਵਗੈਰਾ ਵੀ ਅਸੀਂ ਕਵਰ ਕਰ ਸਕਦੇ ਹਾਂ, ਜਾਂ ਜੇ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੋ ਤਾਂ ਅਸੀਂ ਰੈਂਟਿੰਗ ਦੇ ਵਿੱਚ ਫਸਟ ਟਾਈਮ ਰੈਂਟਿੰਗ ਅਸੀਂ ਫਰੀ ਵੀ ਕਰ ਦਈ ਦੀ ਹੈ, ਤੇ ਅੱਗੇ ਆਨ ਗੋਇੰਗ ਤੁਹਾਨੂੰ ਜਿਹੜੀ ਸਪੋਰਟ ਚਾਹੀਦੀ ਹੈ ਰੈਂਟਿੰਗ ਵਾਸਤੇ ਉਹ ਅਸੀਂ ਪ੍ਰੋਵਾਈਡ ਕਰਦੇ ਹਾਂ। ਸੋ ਓਵਰਆਲ ਜੇ ਤੁਸੀਂ ਕੁਛ ਵੀ ਚੀਜ਼ ਇੱਥੇ ਦੇਖ ਰਹੇ ਹੋ ਤਾਂ ਸਾਡਾ ਜਿਹੜਾ ਰਿਲੇਸ਼ਨਸ਼ਿਪ ਹੈ ਤੁਹਾਨੂੰ ਸਿਰਫ ਪ੍ਰੋਡਕਟ ਲੈਣ ਤੱਕ ਨਹੀਂ ਹੈ, ਉਸ ਤੋਂ ਬਾਅਦ ਜਿੰਨਾ ਵੀ ਤੁਹਾਨੂੰ ਜ਼ਰੂਰਤ ਚਾਹੀਦੀ ਹੈ, ਜੋ ਵੀ ਤੁਹਾਨੂੰ ਸਪੋਰਟ ਚਾਹੀਦੀ ਹੈ ਉਹ ਅਸੀਂ ਤੁਹਾਨੂੰ ਕੰਸਟੈਂਟਲੀ ਸਪੋਰਟ ਪ੍ਰੋਵਾਈਡ ਕਰਦੇ ਹਾਂ। ਸਾਡਾ ਥਰੂ ਆਊਟ ਮੋਟੋ ਇਹੀ ਰਿਹਾ ਹੈ ਕਿ ਕਲਾਇੰਟਸ ਦਾ ਇੰਟਰਸਟ ਲੁੱਕ ਆਫਟਰ ਕਰੋ ਤਾਂ ਕਿ ਉਹ ਤੁਹਾਡੇ ਨਾਲ ਪਰਮਾਨੈਂਟਲੀ ਜੁੜਨ। ਤੇ ਸੋ ਜੇ ਤੁਸੀਂ ਸੋਚ ਰਹੇ ਇਸ ਪਾਸੇ ਵੱਲ ਨੂੰ ਪਲੀਜ਼ ਕੰਟੈਕਟ ਅਸ। ਜੇ ਤੁਸੀਂ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਸਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ, ਅਸੀਂ ਤੁਹਾਨੂੰ ਬਹਿ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਕਿਹੜੀਆਂ ਪ੍ਰੋਪਰਟੀਜ਼ ਤੁਹਾਡੇ ਵਾਸਤੇ ਜ਼ਿਆਦਾ ਸੂਟੇਬਲ ਹੋਊਗੀਆਂ। ਇਸ ਸੰਡੇ ਨੂੰ ਜੇ ਤੁਸੀਂ ਕਿਚਨੋ ਵਾਟਰਲੂ ਦੇ ਏਰੀਆ 'ਚੋਂ, ਇਸ ਸੰਡੇ ਨੂੰ ਅਸੀਂ ਇਨਵੈਸਟਰ ਸੈਮੀਨਾਰ ਹੋਸਟ ਕਰ ਰਹੇ ਹਾਂ, ਫਰੀ ਆਫ ਚਾਰਜ ਹੈ ਜੀ, December 1st 3 to 5 PM। ਉਹਦੇ ਵਾਸਤੇ ਪਲੀਜ਼ ਸਾਨੂੰ ਕੰਟੈਕਟ ਕਰ ਲਓ 519-635-7562, ਇਹ ਮੇਰੀ ਡਰੈਕਟ ਲਾਈਨ ਹੈ ਜੀ, ਜਾਂ ਤੁਸੀਂ ਆਫਿਸ ਤੇ ਕਰ ਦੋ 519-623-6200। ਆਈ ਥਿੰਕ ਇਟਸ ਵੈਰੀ ਕਰੂਸ਼ਲ, ਸਾਡੀ ਟਰਾਈ ਹੁੰਦੀ ਹੈ ਕਿ ਪਹਿਲਾਂ ਅਸੀਂ ਗਾਈਡ ਕਰੀਏ ਕਲਾਇੰਟਸ ਨੂੰ ਬਿਫੋਰ ਦੇ ਪੁੱਟ ਦੇ ਮਨੀ ਆਊਟ। ਸੋ ਤੁਹਾਨੂੰ ਕਾਫੀ ਵੈਲਿਊਏਬਲ ਇਨਫੋਰਮੇਸ਼ਨ ਹੈ, ਫਰੀ ਆਫ ਚਾਰਜ ਹੈ, ਆਈ ਥਿੰਕ ਇਟਸ ਅ ਨੋ ਬ੍ਰੇਨਰ, ਪਲੀਜ਼ ਬੁੱਕ ਯੋਰ ਸੀਟ ਇਨ ਦਾ ਸੈਮੀਨਾਰ। ਤੇ ਤੁਸੀਂ ਸਾਨੂੰ ਵੈਬਸਾਈਟ ਤੇ ਵੀ ਕੰਟੈਕਟ ਕਰ ਸਕਦੇ ਹੋ, www.amitairy.com। ਥੈਂਕ ਯੂ ਜੀ,
ਬਹੁਤ ਸ਼ੁਕਰੀਆ ਜੀ। ਫੋਨ ਨੰਬਰ ਇੱਕ ਵਾਰੀ ਇੰਗਲਿਸ਼ ਔਰ ਪੰਜਾਬੀ ਚ ਫੇਰ ਦੁਬਾਰਾ ਦੱਸ ਦਿਓ ਹੌਲੀ ਹੌਲੀ।
ਹਾਂਜੀ, 519 ਜੀ, 623-6200, 519-623-6200। 6200। ਅਸੀਂ ਜਨਵਰੀ ਦੇ ਵਿੱਚ ਮਿਸੀਸਾਗਾ ਦੇ ਵਿੱਚ ਵੀ ਸੈਮੀਨਾਰ ਲੈ ਕੇ ਆ ਰਹੇ ਹਾਂ ਜੀ, ਕਿਉਂਕਿ ਕਾਫੀ ਬੰਦੇ ਕਹਿ ਰਹੇ ਸੀਗੇ ਕਿ ਕੈਮਰੇ ਜ਼ਿਆਦਾ ਮੁਸ਼ਕਿਲ ਹੈ ਮਿਸੀਸਾਗਾ ਦੇ ਸੈਮੀਨਾਰ ਦਿਓ। ਸੋ ਅਸੀਂ ਤੁਹਾਨੂੰ ਉਹਦੀਆਂ ਵੀ ਡੇਟਸ ਨੈਕਸਟ ਟਾਈਮ ਅਨਾਊਂਸ ਕਰਾਂਗੇ। ਸੋ ਪਲੀਜ਼ ਕਾਲ ਅਸ ਐਂਡ ਜੁਆਇਨ ਦ ਸੈਮੀਨਾਰ। ਥੈਂਕ ਯੂ, ਹੈਵ ਅ ਨਾਈਸ ਵੀਕਐਂਡ।
ਯੂ ਟੂ ਸਰ ਅਮਿਤ ਤੇਰੀ ਜੀ, ਬਹੁਤ ਸ਼ੁਕਰੀਆ, ਹੈਵ ਅ ਵੰਡਰਫੁਲ ਵੀਕਐਂਡ। ਥੈਂਕ ਯੂ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੇ ਅਸੀਂ ਸੁਣ ਰਹੇ ਹੈਗੇ ਹਾਂ, ਔਰ ਅੱਗੇ ਚੱਲ ਕੇ ਤੁਹਾਨੂੰ ਇਹਦੀ ਜਿਹੜੀ ਬਾਕੀ ਦੀ ਕਹਾਣੀ ਉਹ ਵੀ ਸੁਣਾਵਾਂਗੇ। ਕਾਲਰਸ ਕੁਛ ਬੜੀ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਸੋ ਉਹਨਾਂ ਨੂੰ ਮੈਂ ਵਾਰੀ ਵਾਰੀ ਜਿਹੜਾ ਉਹ ਆਨ ਦੀਅਰ ਕਰਨ ਜਾ ਰਿਹਾ। ਅਲੀ ਸਾਹਿਬ ਤੁਸੀਂ ਆਉਂਦੇ ਹੋ ਜੀ, ਅਲੀ ਸਾਹਿਬ ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜੀ, ਮੈਂ ਤੁਹਾਡਾ ਪ੍ਰੋਗਰਾਮ ਚ ਸ਼ੁਰੂ ਸੁਣ ਲਿਆ ਕਿ ਤੁਸੀਂ ਦੱਸ ਰਹੇ ਸੋ ਕਿ ਆਪਣਾ ਤਿੰਨ ਚੀਜ਼ਾਂ ਨੇ ਜਿਹੜੀਆਂ ਨਾ ਪਾਕਿਸਤਾਨ ਚ ਆਰਮੀ ਅਮੈਰੀਕਾ ਔਰ ਮਤਲਬ ਮਜ਼ਹਬੀ ਰੁਝਾਨ ਜਿਹੜਾ ਜਿਹਦੀ ਵਜ੍ਹਾ ਕਰਕੇ ਪ੍ਰੋਬਲਮ ਨੇ ਸ਼ਾਇਦ, ਉਹ ਮੈਂ ਦੱਸਾਂ ਕਿ ਮੈਂ ਨਾ ਇੱਕ ਬਹੁਤ ਅਰਸਾ ਪਹਿਲੇ ਇੱਕ ਫਿਲਮ ਦੇਖੀ ਸੀ ਇਮੈਕੁਲੇਟ ਕੰਸੈਪਸ਼ਨ, ਸ਼ਾਇਦ ਉਹਦਾ ਨਾਮ ਸੀ ਕੰਸੈਪਸ਼ਨ, ਸ਼ਬਾਨਾ ਆਜ਼ਮੀ ਦੀ ਨਾ ਕਰਾਚੀ ਦੇ ਉੱਤੇ ਬਣੀ ਸੀ ਪਾਕਿਸਤਾਨ ਉੱਤੇ।
ਜੀ ਜੀ
ਪਾਕਿਸਤਾਨ ਚ ਮਜ਼ਹਬੀ ਅਨਾਸਰ ਮੁਸ਼ਤਮਲ ਜਿੰਨੀਆਂ ਵੀ ਜਮਾਤਾਂ ਨੇ ਉਹਨਾਂ ਨੂੰ ਕਦੀ ਪਜ਼ੀਰਾਈ ਮਿਲੀ ਨਹੀਂ ਹੈ। ਮਤਲਬ ਤੁਸੀਂ ਚਾਹੇ ਜਮਾਤ ਇਸਲਾਮੀ ਦੇਖ ਲਓ ਜਾਂ ਮੌਲਾਨਾ ਫਜ਼ਲ ਰਹਿਮਾਨ ਨੂੰ ਦੇਖ ਲਓ, ਉਹਨੂੰ ਇੰਡੀਅਨ ਮੀਡੀਆ ਨੇ ਕਾਫੀ ਪ੍ਰਮੋਟ ਕੀਤਾ ਪਿਛਲੇ ਧਰਨਾ ਵਰਨਾ ਹੋ ਰਿਹਾ ਸੀ ਜਿਹੜਾ, ਲੇਕਿਨ ਇਹਨਾਂ ਇਹ ਉਹ ਜਮਾਤਾਂ ਨੇ ਜਿਹਨਾਂ ਨੂੰ ਦੋ ਦੋ ਚਾਰ ਚਾਰ ਪੰਜ ਪੰਜ ਛੇ ਛੇ ਸੀਟਾਂ ਮਿਲੀਆਂ ਨੇ, ਉਹ ਵੀ ਟ੍ਰਾਈਬਲ ਏਰੀਆ ਤੇ ਮਿਲਦੀਆਂ ਨੇ। ਮਤਲਬ ਸ਼ਹਿਰੀ ਇਲਾਕਿਆਂ ਚ ਚਾਹੇ ਉਹ ਪੰਜਾਬ ਦੇ ਹੋਣ ਜਾਂ ਸਿੰਧ ਦੇ ਹੋਣ, ਉੱਥੇ ਵੋਟ ਨਹੀਂ ਮਿਲਦੇ, ਨਾ ਇਹਨਾਂ ਨੂੰ ਸੀਟਾਂ ਮਿਲਦੀਆਂ ਨੇ। ਜਬਕਿ ਇਸ ਦੇ ਮੁਕਾਬਲੇ ਚ ਅਗਰ ਇਮਾਨਦਾਰੀ ਨਾਲ ਗੱਲ ਕੀਤੀ ਜਾਏ ਤੇ ਇੰਡੀਆ ਦੇ ਵਿੱਚ ਹੁਣ ਸ਼ਿਵ ਸੈਨਾ ਜਿਹੜੀ ਉਹਨੇ ਆਪਣਾ ਗਵਰਨਮੈਂਟ ਬਣਾਈ ਮਹਾਰਾਸ਼ਟਰ ਚ, ਮਹਾਰਾਸ਼ਟਰ ਚ, ਠੀਕ ਹੈ ਜੀ, ਇਹ ਤਾਂ ਮਤਲਬ ਜਨੂਨੀ ਔਰ ਮਜ਼ਹਬੀ ਜਨੂਨ ਦੀ ਬੁਨਿਆਦ ਉੱਤੇ ਮਤਲਬ ਇੱਕ ਪਾਰਟੀ ਹੈ। ਜਾਂ ਭਾਰਤੀ ਜਨਤਾ ਪਾਰਟੀ ਨੂੰ ਦੇਖ ਲਓ, ਇਹਦਾ ਪ੍ਰਾਈਮ ਮਿਨਿਸਟਰ ਜਿਹੜਾ ਤੁਹਾਡਾ ਮੋਦੀ ਜਿਹੜਾ ਹੈ ਉਹਦਾ ਤਾਲੁਕ ਕਿਸ ਜਮਾਤ ਨਾਲ ਰਿਹਾ ਵੇ, ਠੀਕ ਹੈ ਜੀ, ਔਰ ਫਖਰੀਆ ਇਸ ਚੀਜ਼ ਨੂੰ ਮੰਨਦਾ ਵੀ ਹੈ, ਤੇ ਉਹਦੇ ਮੁਕਾਬਲੇ ਚ ਤੁਸੀਂ ਪਾਕਿਸਤਾਨ ਚ ਤੁਸੀਂ ਮੈਨੂੰ ਕੋਈ ਦੱਸੋ ਕੋਈ ਐਸੀ ਜਮਾਤ ਪਾਕਿਸਤਾਨ ਦੇ ਵਿੱਚ ਗਵਰਨਮੈਂਟ ਚ ਆਈ ਹੈ ਜਿਹੜੀ ਆਪਣਾ ਮਜ਼ਹਬੀ ਰੁਝਾਨ ਦੀ ਬੇਸ ਉੱਤੇ ਇਲੈਕਸ਼ਨ ਜਿੱਤ ਕੇ ਆਈ ਹੋ ਜਾਂ ਜ਼ਬਰਦਸਤੀ ਉਹਨੂੰ ਲੈ ਕੇ ਆਏ ਹੋਣ? ਮੇਰੇ ਖਿਆਲ ਤੁਹਾਨੂੰ ਕੋਈ ਨਜ਼ਰ ਨਹੀਂ ਆਏਗੀ। ਲਿਆਓ ਲੱਗਦਾ ਦੌਰ ਜਿਹੜਾ ਸੀ ਉਹ ਵਾਕਈ ਮਤਲਬ ਇੱਕ ਸਿਆਹ ਦੌਰ ਸੀ ਪਾਕਿਸਤਾਨ ਦਾ, ਜਿਹਦੀ ਵਜ੍ਹਾ ਕਰਕੇ ਪਾਕਿਸਤਾਨ ਨੂੰ ਸਾਰੇ ਹਾਲਾਤ ਦੇਖਣੇ ਪਏ, ਵਰਨਾ ਪਾਕਿਸਤਾਨ ਦੀ ਜਿਹੜੀ ਸਿਚੁਏਸ਼ਨ ਜਿਹੜੀ ਸੀ ਭੁੱਟੋ ਦੇ ਜ਼ਮਾਨੇ ਜਾਂ ਈਵਨ ਅਯੂਬ ਖਾਨ ਦੇ ਜ਼ਮਾਨੇ 'ਚ ਟੋਟਲੀ ਡਿਫਰੈਂਟ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਵੀ ਅਗਰ ਜਿਹੜੀ ਗਵਰਨਮੈਂਟ ਆਈਆਂ ਨੇ ਜ਼ਿਆਉਲ ਹੱਕ ਤੋਂ ਬਾਅਦ ਜਿਹੜੀ ਆਈਆਂ ਨੇ ਉਹਦੇ 'ਚ ਆਪਣਾ ਨਵਾਜ਼ ਸ਼ਰੀਫ, ਬੇਨਜ਼ੀਰ, ਜ਼ਰਦਾਰੀ ਵਗੈਰਾ ਵਾਰੀਆਂ ਲੈਂਦੇ ਰਹੇ ਨੇ, ਲੇਕਿਨ ਜਨੂਨੀ ਮਜ਼ਹਬੀ ਜਨੂਨੀਆਂ ਨੂੰ ਕਦੀ ਵੀ ਪਾਕਿਸਤਾਨੀ ਆਵਾਮ ਨੇ ਵੋਟ ਨਹੀਂ ਦਿੱਤਾ। ਇਹਦੇ ਬਰਕਸ ਅਗਰ ਤੁਸੀਂ ਇੰਡੀਆ 'ਚ ਦੇਖੋ ਤੇ ਮਤਲਬ ਮੁਖਤਲਿਫ ਸਟੇਟਸ ਦੇ ਵਿੱਚ ਜਿਹੜਾ ਵੇ ਮਜ਼ਹਬੀ ਜਨੂਨ ਜਿਹੜੇ ਨੇ ਉਹਨਾਂ ਨੂੰ ਗਵਰਨਮੈਂਟ ਵੀ ਮਿਲੀ ਹੈ, ਉਹਨਾਂ ਨੂੰ ਵੋਟ ਵੀ ਮਿਲੇ ਨੇ, ਤੇ ਕਾਇੰਡਲੀ ਉਸ ਚੀਜ਼ ਨੂੰ ਜ਼ਰਾ ਤੁਸੀਂ ਹਾਈਲਾਈਟ ਕਰੋ ਤੇ ਬੜੀ ਮਿਹਰਬਾਨੀ ਹੋਏਗੀ। ਠੀਕ ਹੈ ਜੀ, ਬਹੁਤ ਸ਼ੁਕਰੀਆ।
ਹਾਂਜੀ, ਬਹੁਤ ਸ਼ੁਕਰੀਆ ਜੀ। ਮੈਨੂੰ ਇਸ਼ਾਰਾ ਹੋ ਰਿਹਾ ਕਿ ਜੀ 770 ਦੇ ਉੱਤੇ ਸਾਡਾ ਸਮੇਂ ਸਮਾਪਤ ਹੋ ਗਿਆ, ਸੋ ਸਾਡੇ ਕੁਝ ਰੂਲਸ ਹੁੰਦੇ ਨੇ, ਵੀ ਹੈਵ ਟੂ ਓਬੇ ਦੋਜ਼ ਰੂਲਸ, ਐਂਡ ਆਈ ਐਮ ਨੋਟ ਟ੍ਰਾਇੰਗ ਟੂ ਸਾਊਂਡ ਰੂਡ, ਜਾਂ ਮੈਂ ਤੁਹਾਡੇ ਤੁਸੀਂ ਬਹੁਤ ਵਧੀਆ ਔਰ ਬੜੇ ਇੰਟਰਸਟਿੰਗ ਸਵਾਲ ਪੁੱਛੇ ਨੇ, ਬਾਕੀ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਮੈਂ ਤੁਹਾਡੇ ਅਲੀ ਸਾਹਿਬ ਤੁਹਾਡੇ ਸਵਾਲ ਦਾ ਡਿਟੇਲ ਦੇ ਵਿੱਚ ਜਵਾਬ ਦੇਵਾਂਗਾ, ਲੇਕਿਨ 770 ਤੋਂ ਸਾਨੂੰ ਇੱਥੇ ਇਜਾਜ਼ਤ ਲੈਣੀ ਪਏਗੀ, ਮੈਂ ਅੱਗੇ ਚੱਲ ਕੇ ਗੱਲ ਜ਼ਰੂਰ ਜਾਰੀ ਰੱਖਾਂਗਾ। ਆਈ ਐਮ ਨੋਟ ਸਾਊਂਡਿੰਗ ਰੂਡ ਐਟ ਆਲ, ਆਈ ਹੋਪ ਯੂ ਅੰਡਰਸਟੈਂਡ ਮਾਈ ਸਿਚੁਏਸ਼ਨ, ਕਿਉਂਕਿ ਸਾਨੂੰ ਆਪਣੇ ਇਹਦਾ ਖਿਆਲ ਰੱਖਣਾ ਪੈਂਦਾ, ਟਾਈਮਿੰਗ ਦਾ, ਰੂਲਸ ਦਾ ਸਾਨੂੰ ਖਿਆਲ ਰੱਖਣਾ ਪੈਂਦਾ। ਸੋ ਮੈਨੂੰ ਇੱਥੇ ਇਜਾਜ਼ਤ ਲੈਣੀ ਪਏਗੀ, ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਤਾਂ ਗੱਲਬਾਤ ਕਰ ਸਕਦੇ ਹੋ 6472 8182 6472 8182 ਇਸ ਨੰਬਰ ਦੇ ਉੱਤੇ ਤੁਸੀਂ ਅੱਗੇ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਹੋ। ਹੈਵ ਅ ਵੰਡਰਫੁਲ ਡੇ।
Views expressed on the preceding program may not necessarily be those of the owner or management of WTOR radio station.
ਨਵੇਂ ਸਾਲ ਵਾਸਤੇ ਦੇਖ ਰਹੇ ਹੋ ਘਰ ਵਾਸਤੇ ਫਰਨੀਚਰ ਜਾਂ ਫਿਰ ਗਿਫਟ ਆਈਟਮਸ? ਪਹੁੰਚੋ ਕੰਪਲੀਟ ਹੋਮ ਫਰਨੀਚਰ ਐਂਡ ਅਪਲਾਈਂਸਿਸ, ਕੰਫਰਟੇਬਲ, ਅਫੋਰਡੇਬਲ, ਯੂਨੀਕ ਫਰਨੀਚਰ, ਵਾਲ ਆਰਟਸ, ਪੇਂਟਿੰਗ, ਸੈਂਟਰ ਪੀਸਿਸ, ਲੈਂਪਸ, ਗਿਫਟ ਆਈਟਮਸ, ਕੋਈ ਵੀ ਪ੍ਰਾਈਸ ਨੂੰ ਬੀਟ ਕਰਨਗੇ ਗਾਰੰਟੀ। ਲਾਰਜ ਕਲੈਕਸ਼ਨ, ਵੈਰਾਇਟੀ ਟੂ ਚੂਜ਼ ਫਰੋਮ, ਸਟੀਲਸ ਐਂਡ ਰਦਰ ਫੋਰਡ ਦੇ ਇੰਟਰਸੈਕਸ਼ਨ ਤੇ ਹੋਮ ਡਿਪੂ ਵਾਲਾ ਪਲਾਜ਼ਾ ਦੇ ਅੰਦਰ, ਕੰਪਲੀਟ ਹੋਮ ਫਰਨੀਚਰ ਐਂਡ ਅਪਲਾਈਂਸਿਸ, ਇੱਕ ਵਾਰੀ ਫੇਰਾ ਜ਼ਰੂਰ ਪਾ ਲਿਆ ਜੇ।
खुशखबरी हुण तुहानू अपने प्यारियां नू पैसे भेजण लई किते जाण दी लोड़ नहीं। Zoom ने पैसे भेजण दी प्रक्रिया नू बहुत आसान कर दिता है। XOOM Zoom अपने फोन ते XOOM ऐप डाउनलोड करो अते अपनी उंगली दे एक इशारे नाल पैसे भारत पाकिस्तान भेजो। Zoom XOOM मनी ट्रांसफर भारत दीआं मुख बैंकां विच पैसे सीधे तौर ते ट्रांसफर करन दी सहूलत दिंदा है। नाल ही कैश पिकअप करो। याद रखो डालर दा वधिया रेट आसान अते फास्ट सर्विस अते पैसे भेजो बिना किसी कमीशन ते। XOOM Zoom एक पेपल सर्विस तेज अते सुरक्षित मनी ट्रांसफर। Zoom XOOM
ब्रैम्पटन विच हाईवे 10 ते स्टील दे इंटरसेक्शन ते शॉपर्स वर्ल्ड दे बिल्कुल सामने शेल्डन कॉलेज तो सिर्फ 2 मिनट दी दूरी ते स्टेला कॉन्डोज बुक कराउण लई हुणे कॉल करो चरणजीत बराड 6473008436। लग्जरी कॉन्डोज फ्री असाइनमेंट फ्री अपलायंसेस ते होर बहुत सारीयां सहूलतां अफोर्डेबल पेमेंट स्ट्रक्चर वाजिब कीमतां ते नवें बणन वाले LRT टर्मिनल दे बिल्कुल सामने। अपना यूनिट बुक कराउण लई हुणे कॉल करो चरणजीत बराड 6473008436।
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀ ਕੈਂਪਸ ਪਲੀਟਡ ਸ਼ੇਡਸ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਤੁਸੀਂ ਸਾਰੇ ਤਿਆਰ ਹੋ?
ਹਾਂ ਜੀ।
ਅਸੀਂ ਸਾਰਾ ਸਾਲ ਇਸ ਦਿਨ ਦਾ ਇੰਤਜ਼ਾਰ ਕੀਤਾ। ਸੇਲ ਵਿੱਚ ਤੁਸੀਂ ਕੀ ਖਰੀਦਣਾ ਚਾਹੋਗੇ?
ਡਾਇਨਿੰਗ ਸਵੀਟ,
ਮੈਟਰਸ, ਮੈਟਰਸ ਸਵੀਟ।
ਚਲੋ ਫਿਰ ਸੋਨੀ ਫਰਨੀਚਰ ਦੀ ਬਲੈਕ ਫ੍ਰਾਈਡੇ ਸੇਲ ਤੇ।
ਸੋਨੀ ਫਰਨੀਚਰ ਨੇ ਸਾਲ ਦੀ ਸਭ ਤੋਂ ਵੱਡੀ ਸੇਲ ਲਗਾ ਦਿੱਤੀ ਹੈ। ਬਲੈਕ ਫ੍ਰਾਈਡੇ ਸੇਲ, ਸਾਰੇ ਫਰਨੀਚਰ ਤੇ ਲਓ ਸਾਲ ਦੀਆਂ ਸਭ ਤੋਂ ਘੱਟ ਘੱਟ ਕੀਮਤਾਂ। ਸੋਨੀ ਫਰਨੀਚਰ ਦੀਆਂ ਦੋਵੇਂ ਲੋਕੇਸ਼ਨ